पावन पवित्र हजूरी अंदर अमृत गुरबाणी के कीर्तन और कीर्तन की संपन्नता तो बाद सम्मान योग सिंह साहिब ज्ञानी जसविंदर सिंह जी कोणा पासू आप जी ने गुरु इतिहास गुरमत विचारा श्रवण कीतिया। आओ जो कल एक विचार प्रारंभ कीती सी के उस परिपूर्ण परमात्मा ने अपनी मौज विच सृष्टि की रचना कर पंजा तत्तां दा मनुखी तन सिरजिया ते इस पंजा तत्तां दी जड़त दे बने हुए इस शरीर विच ओ परिपूर्ण परमात्मा अदृष्ट हो के आप समा गया। पर नाल अर्ज कल कीती सी उस वाहिगुरु ने निराकार तो जो आकार बनाया तन गुरु नानक साहिब जी उसका नाम है। ओ जोत दसा जामिया दे विच वर्ती अमृत दृश्य राही अमृत बचना राही अमृत स्पर्शता राही और चरना अमृत दी पौ नाल गुरु मंत्र दी दीख्या बख्श के इस जीव दू जी दान दे के इस दे मनोर तक इस दी मंजिल तक आप विचोले बन के पहुंचाए। आओ ओ अमृत जिस दी विचार आप श्रवण कर रहे सी उस दे मुतलक जितनी कु सोच धन गुरु ग्रंथ साहिब तरस करके बख्शनगे उस नूं आपां सारे विचार सकीए। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। ਇਨਸਾਨ ਭਾਵਾਂ ਬੋਧਕ ਤਲ ਤੇ ਜਿਤਨਾ ਮਰਜ਼ੀ ਸੁਚੇਤ ਹੋਵੇ, ਅਕਲ ਦੇ ਪੱਖ ਤੋਂ ਉਸ ਕੋਲ ਅੱਤ ਦੀ ਸਿਆਣਪ ਹੋਵੇ, ਪਰ ਜਿਤਨੀ ਦੇਰ ਤੱਕ ਆਪਣੇ ਆਪ ਨੂੰ ਸਮਰੱਥ ਗੁਰੂ ਦੇ ਸਨਮੁਖ ਸਮਰਪਿਤ ਨਹੀਂ ਕਰਦਾ, ਉਤਨੀ ਦੇਰ ਤੱਕ ਆਤਮਕ ਜੀਵਨ ਦੀ ਦਾਤ ਤੇ ਪਰਿਪੂਰਨ ਪਰਮਾਤਮਾ ਦਾ ਵਸਲ ਨਹੀਂ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਇਸ ਦੇ ਸੰਬੰਧ ਵਿੱਚ ਅਸੀਂ ਪੜ੍ਹਦੇ ਹਾਂ, ਕੁੰਭੇ ਵੱਧਦਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਦਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਆਸਾ ਕੀ ਵਾਰ ਦਾ ਇਹ ਬਚਨ ਹਜ਼ੂਰ ਨੇ ਫਰਮਾਇਆ ਕਿ ਪਾਣੀ ਨੂੰ ਟਿਕਾਣਾ ਹੋਵੇ ਤੇ ਘੜਾ ਅੱਤ ਲਾਜ਼ਮੀ ਹੈ, ਘੜੇ ਤੋਂ ਬਿਨਾਂ ਪਾਣੀ ਨਹੀਂ ਰੁਕ ਸਕਦਾ ਤੇ ਪਾਣੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ। ਇਹ ਮਨ ਪਾਣੀ ਦੀ ਤਰ੍ਹਾਂ ਚੰਚਲ ਨਿਵਾਨ ਨੂੰ ਬੜੀ ਛੇਤੀ ਦੌੜਦਾ ਹੈ, ਪਰ ਸਮਰੱਥ ਗੁਰੂ ਦੇ ਗਿਆਨ ਤੋਂ ਬਿਨਾਂ ਇਹ ਮਨ ਨਹੀਂ ਟਿਕ ਸਕਦਾ ਤੇ ਸਮਰੱਥ ਗੁਰੂ ਤੋਂ ਬਿਨਾਂ ਇਸ ਅੰਦਰ ਨੂੰ ਗਿਆਨ ਨਹੀਂ ਹੋ ਸਕਦਾ। ਇਸ ਸ਼ਲੋਕ ਦਾ ਭਾਵ ਫਿਰ ਸਮਝਿਓ ਕਿ ਕੁੰਭੇ ਵੱਧਦਾ ਜਲ ਰਹੇ, ਘੜੇ ਵਿੱਚ ਬੱਝਾ ਹੋਇਆ ਹੈ ਪਾਣੀ, ਜਲ ਬਿਨ ਕੁੰਭ ਨਾ ਹੋਏ, ਪਾਣੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ। ਤੇ ਹਜ਼ੂਰ ਨੇ ਕਿਹਾ ਗਿਆਨ ਕਾ ਵੱਧਦਾ ਮਨ ਰਹੇ, ਇਹ ਚੰਚਲ ਮਨ ਗਿਆਨ ਨਾਲ ਬੱਝ ਸਕਦਾ ਹੈ, ਟਿਕ ਸਕਦਾ ਹੈ, ਪਰ ਉਹ ਗਿਆਨ ਅਕਲ ਦਾ ਨਹੀਂ। ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ ਜਿਸ ਨਾਲ ਇਹ ਬੱਝ ਸਕੇ। ਅੰਮ੍ਰਿਤ ਬਾਣੀ ਵਿੱਚ ਹੀ ਬਚਨ ਹੁੰਦਾ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰੂ ਤੋਂ ਬਿਨਾਂ ਨਾ ਸਫਲਤਾ ਤੇ ਨਾ ਗੁਰੂ ਤੋਂ ਬਿਨਾਂ ਅੰਦਰ ਦਾ ਹਨੇਰਾ ਦੂਰ ਹੋ ਸਕਦਾ ਹੈ। ਇੱਥੇ ਇੱਕ ਹੋਰ ਬੇਨਤੀ ਕਰਕੇ ਆਪ ਦੇ ਸਮਕਸ਼ ਉਸ ਵਿਚਾਰ ਨੂੰ ਰੱਖ ਸਕਾਂ। ਅੰਮ੍ਰਿਤ ਦੀ ਗੱਲ ਚੱਲਦੀ ਹੈ ਜਾਂ ਗੁਰੂ ਚਰਨਾਂ ਵਿੱਚ ਸਮਰਪਿਤ ਹੋਣ ਦੀ ਗੱਲ ਤੁਰਦੀ, ਤੇ ਸਾਡਾ ਪੜ੍ਹਿਆ ਲਿਖਿਆ ਖਾਸ ਕਰਕੇ ਇੱਕ ਵਰਗ ਇਸ ਸ਼ਬਦ ਤੋਂ ਕਈ ਵਾਰੀ ਇਹ ਕਹਿੰਦਾ ਹੈ ਕਿ ਉਸ ਵਕਤ ਦੀ ਲੋੜ ਸੀ ਤਾਂ ਸ਼ਸਤਰ ਪਾਏ, ਉਸ ਵਕਤ ਜ਼ਾਲਮ ਸੀ ਉਹਦਾ ਮੁਕਾਬਲਾ ਕਰਨ ਲਈ ਸਿੱਖਾਂ ਨੂੰ ਤਿਆਰ ਕੀਤਾ। ਇਹ ਸ਼ਬਦ ਕਹਿ ਜਾਂਦੇ ਉਸ ਵਕਤ ਦੀ ਜ਼ਰੂਰਤ ਸੀ ਤਾਂ ਗੁਰੂ ਨੇ ਟੁੰਬਿਆ। ਪਰ ਗੁਰਸਿੱਖੋ, ਇਸ ਅੰਮ੍ਰਿਤ ਨੂੰ ਕੇਵਲ ਬਾਹਰਮੁਖੀ ਸ਼ਬਦ ਹੀ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਧਾਰ ਬਣਾ ਕੇ ਕਿ ਇਨਸਾਨ ਬੋਧਿਕ ਤਲ ਤੇ ਜਿਤਨੀ ਮਰਜ਼ੀ ਤਰੱਕੀ ਕਰ ਜਾਏ। ਅੱਜ ਅੰਮ੍ਰਿਤ ਦੀ ਗੱਲ ਕਰਦੇ ਅਸੀਂ ਸ਼ਬਦ ਵਰਤਨੇ ਕਿ ਇਨਸਾਨ ਚੰਦਰਮਾ ਤੇ ਪਹੁੰਚ ਗਿਆ, ਇਨਸਾਨ ਦੂਸਰੀਆਂ ਧਰਤੀਆਂ ਨੂੰ ਖੋਜਦਾ ਪਿਆ। ਤੁਸੀਂ ਕਈ ਸਦੀਆਂ ਪੁਰਾਣੀ ਬੀਤੀ ਕੋਈ ਘਟਨਾ ਨੂੰ ਹਰ ਸਾਲ ਦੋਹਰਾਉਂਦੇ ਹੋ, ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਜਿੱਥੇ ਇਨਸਾਨ ਦੀ ਮੰਜ਼ਿਲ ਉਡਾਰੀ ਦੱਸੀ ਏ, ਅੱਜ ਤੀਕਰਾਂ ਕੋਈ ਇਨਸਾਨ ਪਹੁੰਚ ਨਹੀਂ ਸਕਿਆ। ਗਾਥਾ ਵਿੱਚ ਗੁਰੂ ਗ੍ਰੰਥ ਸਾਹਿਬ ਅੰਦਰ ਇੱਕ ਬਚਨ ਆਉਂਦਾ ਹੈ ਕਿ ਇਨਸਾਨ ਇੱਕ ਦਿਨ ਇਹੋ ਜੀ ਤੂੰ ਆਪਣੀ ਸੁਰਤ ਨਾਲ ਆਪਣੇ ਸਰੀਰ ਨੂੰ ਸੂਕਸ਼ਮ ਕਰ ਲਏ ਕਿ ਅੱਖ ਝਮਕਣ ਦੀ ਦੇਰ ਵਿੱਚ ਤੂੰ ਸੈਂਕੜੇ ਆਕਾਸ਼ ਉੱਪਰ ਉੱਡ ਜਾਏ, ਸੈਂਕੜੇ ਪਤਾਲ ਥੱਲੇ ਚਲਾ ਜਾਏ, ਬੋਧਕ ਤਲ ਤੇ ਜਾਂ ਸੂਕਸ਼ਮਤਾਈ ਦੇ ਤਲ ਤੇ ਤੂੰ ਬਾਹਰਮੁਖੀ ਬਹੁਤ ਕੁਝ ਖੋਜ ਸਕਣਾ, ਪਰ ਉਸ ਪਿਆਰੇ ਦੇ ਘਰ ਵਿੱਚ ਪਹੁੰਚਣ ਦੇ ਲਈ ਗੁਰੂ ਤੋਂ ਬਿਨਾਂ ਤੈਨੂੰ ਆਤਮਕ ਜੀਵਨ ਦੀ ਪ੍ਰਾਪਤੀ ਨਹੀਂ ਹੋਏਗੀ। ਇਹ ਸ਼ਲੋਕ ਹੈ ਕਿ ਪਰਮਾਣੂ ਪਰ ਜੰਤ ਆਕਾਸ਼ ਹੈ, ਛੋਟਾ ਜਿਹਾ ਪਰਮਾਣੂ ਬਣ ਜਾ, ਛੋਟੇ ਤੋਂ ਛੋਟਾ ਸੂਕਸ਼ਮ ਹੋ ਜਾ। ਪਰਮਾਣੂ ਪਰ ਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣੇ, ਗਛੇਰ ਨੈਣ ਭਰੇੜ, ਨਾਨਕ ਬਿਨਾਂ ਸਾਧੂ ਨਾ ਸਿੱਧ। ਅਤੇ ਅੱਖ ਝਮਕਣ ਵਿੱਚ ਇੰਨੀ ਉਡਾਰੀ ਮਾਰ, ਪਰ ਗੁਰੂ ਤੋਂ ਬਿਨਾਂ ਤੈਨੂੰ ਆਤਮਕ ਜੀਵਨ ਦੀ ਸਿੱਧੀ ਦਰ ਤੇ ਸਫਲਤਾ ਨਹੀਂ ਮਿਲ ਸਕਦੀ। ਇਹਦਾ ਮਤਲਬ
ਕਿ ਗੁਰੂ ਦੀ ਅੱਤ ਜ਼ਰੂਰਤ ਹੈ। ਗੁਰੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਇੱਕ ਹੋਰ ਪਰਮਾਨ, ਆਪ ਜੀ ਰੋਜ਼ ਇਹ ਬਚਨ ਸੁਣਦੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਮੋਲਕ ਬਚਨ ਤੇ ਭਰੋਸਾ ਕਰੀਏ। ਹਜ਼ੂਰ ਨੇ ਫਰਮਾਇਆ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਹੁਣ ਇਹਦੇ ਅਰਥ ਇਹ ਨੇ, ਇੱਕ ਆ ਗਿਆ ਚੇਤਨੀ ਤੇ ਦੂਜਾ ਸ਼ਬਦ ਆ ਗਿਆ ਸੁਚੇਤ। ਗੁਰੂ ਨੂੰ ਚੇਤਦੇ ਨਹੀਂ ਤੇ ਮਨ ਕਰਕੇ ਸੁਚੇਤ ਨੇ, ਪਰ ਇੱਥੇ ਸੁਚੇਤ ਦਾ ਅਰਥ ਉਹ ਚੇਤਨ ਦਾ ਨਹੀਂ ਕਿ ਜਿਸ ਵਿੱਚੋਂ ਇਨਸਾਨ ਅੰਦਰ ਗੁਰੂ ਦੇ ਸ਼ਬਦ ਨੂੰ ਕਮਾਨ ਦਾ ਚਾਉ ਬਣੇ। ਇੱਥੇ ਸੁਚੇਤ ਦਾ ਅਰਥ ਅੰਦਰੋਂ ਤਰਕ, ਅੰਦਰੋਂ ਸਿਆਣਪ, ਅੰਦਰੋਂ ਅਕਲ ਦੀਆਂ ਕਹਾਣੀਆਂ ਪਾਣੀਆਂ। ਕਹਿਣ ਲੱਗੇ, ਜੇ ਤੂੰ ਅੰਦਰੋਂ ਸਿਆਣਾ ਬਣਨਾ, ਗੁਰੂ ਨੂੰ ਚੇਤੇ ਨਹੀਂ ਕਰਦਾ, ਰਾਜ ਭਾਗ ਧਨ ਸੁੱਖ ਸਭ ਕੁਝ ਮਿਲੇਗਾ, ਪਰ ਜਿਸ ਦਿਨ ਪਰਮਾਤਮਾ ਦੇ ਘਰ ਵਿੱਚ ਕੀਮਤ ਪੈਣ ਦੀ ਗੱਲ ਪਈ ਤੇ ਜੇ ਉੱਥੇ ਜਾ ਕੇ ਥਾਂ ਮੰਗੇ, ਗੁਰੂ ਤੋਂ ਬਿਨਾਂ ਉਸ ਘਰ ਦੇ ਵਿੱਚ ਥਾਂ ਨਹੀਂ। ਸ਼ਾਇਦ ਇਹੀ ਕਾਰਨ ਕਿ ਹਜ਼ੂਰ ਦਮਦਮਾ ਸਾਹਿਬ ਜਾਂਦੇ ਨੇ। ਮੈਂ ਆਉਣਾ ਆਪਣੇ ਪ੍ਰਕਰਨ ਵੱਲ ਹੈ। ਭਾਈ ਡੱਲੇ ਜਿਤਨੀ ਕੁ ਸੇਵਾ ਕਰੇਗਾ ਕਿ ਵਜ਼ੀਰ ਖਾਂ ਵਰਗਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਖਤਮ ਕਰਨਾ ਚਾਹੁੰਦਾ। ਅਜੇ ਕੁਝ ਦਿਨ ਪਹਿਲਾਂ ਸੱਚੀ ਸਰਕਾਰ ਮੁਕਤਸਰ ਦੀ ਧਰਤੀ ਤੇ ਖਦਰਾਣੇ ਦੀ ਢਾਬ ਤੇ ਜੰਗ ਲੜ ਕੇ ਆਏ ਨੇ। ਉਹਨੇ ਹਰ ਮੁਸੀਬਤ ਮੁੱਲ ਲਈ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਘਰ ਦੇ ਵਿੱਚ ਆਪਣੇ ਟਿਕਾਣੇ ਤੇ ਸੇਵਾ ਕਰਨ ਵਾਸਤੇ ਹਜ਼ੂਰ ਦੇ ਚਰਨ ਪਰਸੇ। ਧੰਨ ਉਹਦੇ ਕੋਲ ਘੱਟ ਨਹੀਂ ਸੀ, ਹਵੇਲੀਆਂ ਨੇ, ਮੁਰੱਬੇ ਨੇ, ਘੋੜੇ ਨੇ, ਹਾਥੀ ਨੇ, ਫੌਜਾਂ ਨੇ, ਪਰ ਜਿਸ ਦਿਨ ਉਹਨੇ ਇਹ ਸ਼ਬਦ ਕਿਹਾ, ਮਹਾਰਾਜ ਮੈਨੂੰ ਆਪ ਜੀ ਦੇ ਘਰ ਵਿੱਚ, ਗੁਰੂ ਨਾਨਕ ਦੇ ਘਰ ਵਿੱਚ ਪੀੜੀ ਜਿੰਨੀ ਥਾਂ ਮਿਲੇ, ਇਤਿਹਾਸ ਕਹਿੰਦਾ ਕੋਈ ਉੱਤਰ ਦਿੱਤਾ ਨਹੀਂ, ਸੂਈ ਜਿਤਨੀ ਵੀ ਨਹੀਂ, ਮਹਾਰਾਜ ਇੰਨੀ ਸੇਵਾ ਤੇ ਪੀੜੀ ਜਿੰਨੀ ਥਾਂ ਨਹੀਂ। ਤੇ ਹਜ਼ੂਰ ਨੇ ਕਿਹਾ, ਜਿਸ ਭਾਵਨਾ ਨਾਲ ਤੂੰ ਸੇਵਾ ਕੀਤੀ, ਤੂੰ ਧਨ ਨਾਲ, ਪਦਾਰਥਾਂ ਨਾਲ, ਰਾਜ ਭਾਗ ਨਾਲ ਸੇਵਾ ਕੀਤੀ, ਇਹਦੇ ਬਦਲੇ ਜੋ ਚਾਹੇ, ਤੇਰੇ ਰਾਜ ਦੀਆਂ ਖੱਦਾਂ, ਤੇਰੇ ਫੌਜ ਦੀ ਤਾਕਤ, ਤੇਰੇ ਧਨ ਤੇ ਭੰਡਾਰੇ ਵੱਧ ਸਕਦੇ ਨੇ। ਜੇ ਗੁਰੂ ਕੋਲ ਥਾਂ ਲੈਣੀ ਆ, ਪਹਿਲਾਂ ਗੁਰੂ ਨੂੰ ਆਪਣੇ ਅੰਦਰ ਥਾਂ ਦੇ। ਜੇ ਅੰਦਰ ਥਾਂ ਨਹੀਂ ਦਿੰਦਾ, ਇਹ ਕੇਵਲ ਸ਼ਬਦ ਜਜ਼ਬਾਤ ਲਈ ਨਹੀਂ, ਕਿਉਂਕਿ ਜੇ ਸੋਚੀਏ ਗੁਰੂ ਜੀ ਧਨ ਕਰਕੇ ਖੁਸ਼ ਹੋ ਜਾਣਗੇ, ਮੈਂ ਰਸਤ ਬੋਸ ਲਿਆਉਣਾ ਤਾਂ ਖੁਸ਼ ਹੋ ਜਾਣਗੇ। ਗੁਰਮੁਖੋ, ਗੁਰੂ ਦੀ ਪ੍ਰਸੰਨਤਾ ਤਾਂ ਹੈ ਜੇ ਗੁਰੂ ਦੇ ਬਚਨ ਕੋਈ ਮੰਨੇਗਾ। ਉਹਨੇ ਕਿਹਾ, ਮਹਾਰਾਜ ਉਹ ਕਿਵੇਂ? ਸਾਹਿਬ ਨੇ ਕਿਹਾ, ਅੰਦਰ ਥਾਂ ਦੇ ਅੰਮ੍ਰਿਤ ਨੂੰ, ਤੇ ਮਹਾਰਾਜ ਫਿਰ ਮੈਨੂੰ ਤੁਸੀਂ ਆਪਣੇ ਘਰ ਥਾਂ ਦਿਓਗੇ? ਕਹਿਣ ਲੱਗੇ, ਜਿਸ ਅੰਦਰ ਅੰਮ੍ਰਿਤ ਚਲਾ ਜਾਏ, ਸੱਚ ਜਾਣੀ ਮੇਰਾ ਘਰ ਉਹਦਾ ਘਰ ਬਣ ਜਾਂਦਾ ਤੇ ਉਹਦਾ ਘਰ ਮੇਰਾ ਘਰ ਬਣ ਜਾਂਦਾ। ਤੁਸੀਂ ਇੱਕ ਇੱਥੇ ਤੁਕ ਸਕਰੀਨ ਤੇ ਲਾਈ ਸੀ, ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਧੁ ਗੁੰਦੇਰੋ। ਕਹਿੰਦੇ ਨੇ, ਮੈਂ ਖਾਲਸੇ ਦਾ ਤੇ ਖਾਲਸਾ ਮੇਰਾ। ਖੈਰ, ਕਈ ਵਾਰੀ ਬੰਦਾ ਸਿਆਣਪ ਵਰਤਦਾ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜਿਉਂ, ਸੁਣੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੌ ਨਾ, ਫਲੀਆਂ ਫੁੱਲੀਆਂ ਬੱਪੜੇ ਪੀ ਤਨ ਵਿੱਚ ਸੁਭਾ। ਤਿਲ ਦੇ ਪੇਡੇ ਕੋਲ ਕੰਦ ਵੀ ਹੈ, ਫੁੱਲ ਵੀ ਨੇ, ਫਲੀਆਂ ਵੀ ਬਣੀਆਂ ਨੇ, ਪਰ ਦਾਣੇ ਵੀ ਪਏ। ਬਦਕਿਸਮਤੀ ਕਿ ਦਾਣਿਆਂ ਦੀ ਥਾਂ ਤੇ ਰਾਖ ਭਰੀ ਗਈ, ਤੇ ਜਿੰਨੀਆਂ ਫਲੀਆਂ ਵਿੱਚ ਰਾਖ ਭਰੀ ਜਾਂ ਉਹਨੂੰ ਮਾਲਕ ਦੀ ਘਰ ਥਾਂ ਨਹੀਂ ਦਿੰਦਾ। ਸਤਿਗੁਰੂ ਨੇ ਇੱਕ ਮਰਿਆਦਾ ਕਾਇਮ ਕੀਤੀ, ਤੇ ਵੈਸੇ ਪਰਮਾਤਮਾ ਦੇ ਘਰ ਦੀ ਮਰਿਆਦਾ ਹੈ, ਪਰਮਾਤਮਾ ਤੱਕ ਗੁਰੂ ਦੇ ਰਾਹੀਂ ਹੀ ਪਹੁੰਚਿਆ ਜਾਂਦਾ ਹੈ। ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ। ਆਓ ਥੋੜਾ ਜਿਹਾ ਅਸੀਂ ਬਾਣੀ ਵਿੱਚੋਂ ਦੇਖਣੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਬਹੁ ਅਰਥਾਂ ਵਿੱਚ ਆਇਆ ਹੈ। ਕੱਲ ਅਖਰੀ ਅਰਥ ਕੀਤੇ ਸਨ, ਕੋਸ਼ ਅਨੁਸਾਰ ਅੰਮ੍ਰਿਤ ਦੇ ਅਰਥ ਨੇ ਉਹ ਤਰਲ ਪਦਾਰਥ, ਅਖਰੀ ਅਰਥ ਇਹ ਨੇ ਕੋਸ਼ਕਾਰਾਂ ਕੀਤੇ, ਜਿਹਦੇ ਪੀਣ ਨਾਲ ਮਨੁੱਖ ਅਮਰ ਹੋ ਜਾਂਦਾ ਹੈ। ਇੱਕ ਅਰਥ ਕੀਤਾ ਹੈ ਐ ਮ੍ਰਿਤ, ਮ੍ਰਿਤ ਦਾ ਅਰਥ ਹੈ ਮੌਤ, ਜਿਹਦੇ ਧਾਰਨ ਕਰਨ ਦੇ ਨਾਲ ਮੌਤ ਦਾ ਭੈ ਸਦਾ ਲਈ ਖਤਮ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਮੁਕਤ ਹੋ ਜਾਂਦਾ। ਪਰ ਬਾਣੀ ਵਿੱਚ ਅੰਮ੍ਰਿਤ ਦੇ ਬੇਅੰਤ ਅਰਥ ਨੇ। ਸਿਰਫ ਇੱਕ ਇੱਕ ਮੈਂ ਤੁਕ ਆਪ ਨਾਲ ਸਾਂਝੀ ਕਰ ਦੇਣਾ, ਬਾਣੀ ਵਿੱਚ ਅੰਮ੍ਰਿਤ ਦਾ ਅਰਥ ਭੋਜਨ ਹੈ, ਇੱਕ ਅਰਥ ਭੋਜਨ ਵੀ ਆਉਂਦਾ। ਅਸੀਂ ਪੜ੍ਹਦੇ ਹਾਂ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ, ਉੱਥੇ ਛੱਤੀ ਨਾਲ ਜਦੋਂ ਵੀ ਅੰਮ੍ਰਿਤ ਸ਼ਬਦ ਆਵੇ ਇਹਦਾ ਅਰਥ ਹੁੰਦਾ ਹੈ ਸਵਾਦਿਸ਼ਟ ਭੋਜਨ। ਇੱਕ ਬਚਨ ਹੋਰ ਹੁੰਦਾ ਹੈ, ਜੇ ਮੁਖ ਪੰਚੋ ਅੰਮ੍ਰਿਤ ਖਾਏ, ਕਬੀਰ ਸਾਹਿਬ ਜਿਸ ਮੂੰਹ ਨਾਲ ਤੂੰ ਪੰਜ ਅੰਮ੍ਰਿਤ ਛਕਣੇ। ਹੁਣ ਇੱਕ ਪਾਸੇ ਛੱਤੀ ਆਇਆ, ਇੱਥੇ ਪੰਜ ਸ਼ਬਦ ਆ ਗਿਆ, ਇੱਥੇ ਪੰਚੋ ਅੰਮ੍ਰਿਤ ਦਾ ਅਰਥ ਅਖੰਡੇ ਬਾਟੇ ਦਾ ਅੰਮ੍ਰਿਤ ਜਾਂ ਨਾਮ ਅੰਮ੍ਰਿਤ ਨਹੀਂ, ਪੰਚੋ ਅੰਮ੍ਰਿਤ ਦਾ ਅਰਥ ਦੁੱਧ ਦਹੀਂ ਘਿਓ ਸ਼ਹਿਦ ਤੇ ਖੰਡ, ਇਹ ਪੰਚੋ ਅੰਮ੍ਰਿਤ ਸ਼ਬਦ ਹੈ। ਇੱਥੇ ਵੀ ਭੋਜਨ ਨਾਲ ਹੀ ਸੰਬੰਧਿਤ ਹੋ ਗਿਆ, ਪਹਿਲਾ ਸ਼ਬਦ ਅੰਮ੍ਰਿਤ ਭੋਜਨ ਲਈ, ਦੂਸਰਾ ਬਾਣੀ ਵਿੱਚ ਗੁਰੂ ਜੀ ਨੇ ਅੰਮ੍ਰਿਤ ਸ਼ਬਦ ਦੁੱਧ ਵਾਸਤੇ ਵੀ ਵਰਤੇ ਕਿ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਹਾਲਾਂਕਿ ਅੰਮ੍ਰਿਤ ਦਾ ਦਾਤਾ ਗੁਰੂ ਹੈ ਥੋੜਾ ਜਿਹਾ ਬਰੀਕੀ ਚ, ਤੇ ਮੈਂ ਹਰ ਰੋਜ਼ ਅਰਜ਼ ਕਰ ਰਿਹਾ ਕਿ ਅੰਮ੍ਰਿਤ ਇੱਕ ਪਾਸ ਕਲਾ ਹੈ, ਅੰਮ੍ਰਿਤ ਮੁਰਦਿਆਂ ਨੂੰ ਜੀਵਾਨ ਦੀ ਸ਼ਕਤੀ ਏ, ਅੰਮ੍ਰਿਤ ਰੁੱਖਿਆਂ ਨੂੰ ਖੇੜਾ ਬਖਸ਼ਣ ਦੀ ਦਾਤ ਹੈ, ਅੰਮ੍ਰਿਤ ਕਰੋੜਾਂ ਜਨਮਾਂ ਦੇ ਅਭੇਜ ਲੋਕਾਂ ਨੂੰ ਅੰਮ੍ਰਿਤ ਦੀ ਝੜੀ ਲਾ ਕੇ ਰਸ ਨੂੰ ਭਰਪੂਰ ਕਰਨ ਵਾਲੀ ਦਾਤ ਹੈ। ਹਜ਼ੂਰ ਦੀ ਬਾਣੀ ਵਿੱਚ ਅੰਮ੍ਰਿਤ ਸ਼ਬਦ ਦੇ ਅਰਥ ਦੁੱਧ ਵੀ ਨੇ ਕਿ ਖੜ ਖਾਵੇ ਅੰਮ੍ਰਿਤ ਦੇ। ਕਬੀਰ ਸਾਹਿਬ ਨਾਮਦੇਵ ਜੀ ਨੇ ਇੱਕ ਬਚਨ ਕਿਹਾ, ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮ ਹਰ ਆਗੈ ਧਰੀ, ਉੱਥੇ ਅੰਮ੍ਰਿਤ ਦਾ ਅਰਥ ਦੁੱਧ। ਭੋਜਨ ਪੰਜ ਤਰ੍ਹਾਂ ਦੇ ਮਿੱਠੇ ਪਦਾਰਥ, ਉਸ ਤੋਂ ਅੱਗੇ ਦੁੱਧ, ਇਹ ਵੀ ਅੰਮ੍ਰਿਤ। ਚੌਥਾ ਬਚਨ ਬਾਣੀ ਵਿੱਚ ਪਾਉਂਦਾ, ਅੰਮ੍ਰਿਤ ਦਾ ਅਰਥ ਗੁਣ ਵੀ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅਗਲੀ ਤੋਂ ਕੇ ਅੰਮ੍ਰਿਤ ਲੁੱਟੈ। ਗੁਰਮੁਖੋ, ਅੰਮ੍ਰਿਤ ਤਾਂ ਮੁਰਦਿਆਂ ਨੂੰ ਜਿਉਂਦਿਆਂ ਕਰਦਾ, ਪਰ ਇਹਨੂੰ ਅੰਮ੍ਰਿਤ ਨੂੰ ਲੁੱਟ ਕੇ ਲੈ ਗਏ। ਇੱਥੇ ਅੰਮ੍ਰਿਤ ਦਰ ਤੇ ਸ਼ੁਭ ਗਣ, ਜਿੰਨਾ ਬੰਦਾ ਕਾਮੀ ਹੋਵੇਗਾ, ਕ੍ਰੋਧੀ ਹੋਵੇਗਾ, ਵਿਸ਼ਈ ਹੋਵੇਗਾ, ਉਹਨਾਂ ਬੰਦਾ ਅੰਦਰੋਂ ਗੁਣਾਂ ਤੋਂ ਖਾਲੀ ਹੋ ਜਾਏ। ਉੱਥੇ ਅੰਮ੍ਰਿਤ ਦਰ ਤੇ ਗੁਣ। ਇਸ ਤੋਂ ਅੱਗੇ ਬਾਣੀ ਵਿੱਚ ਅੰਮ੍ਰਿਤ ਦਾ ਅਰਥ ਹਜ਼ੂਰ ਨੇ ਰਤਨ ਵੀ ਕੀਤਾ ਹੈ। ਇੱਕ ਬਚਨ ਅਸੀਂ ਪੜ੍ਹਨੇ ਆ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇੱਥੇ ਜਿਹੜਾ ਚੁਗੇ ਸ਼ਬਦ ਅੰਮ੍ਰਿਤ ਆਇਆ, ਇਹ ਅੰਮ੍ਰਿਤ ਦਾ ਅਰਥ ਹੈ ਨਾਮ ਦਾ ਕੀਮਤੀ ਮੋਤੀ, ਮੋਤੀ ਵੀ ਅਰਥ ਹੈ ਅੰਮ੍ਰਿਤ। ਉਸ ਤੋਂ ਅੱਗੇ ਬਾਣੀ ਵਿੱਚ ਹਜ਼ੂਰ ਨੇ ਅੰਮ੍ਰਿਤ ਸ਼ਬਦ ਚੰਦਨ ਵਾਸਤੇ ਵੀ ਵਰਤਿਆ ਹੈ। ਇੱਕ ਤੋਕ ਆਉਂਦੀ ਹੈ, ਹਜ਼ੂਰ ਦੇ ਬਚਨ ਨੇ, ਮੈਲਾ ਕਰ ਬੇਰੇ ਖੈ ਪੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਜ਼ਹਿਰ ਦਾ ਪ੍ਰਤੀਕ ਹੈ ਸੱਪ ਤੇ ਅੰਮ੍ਰਿਤ ਦਾ ਪ੍ਰਤੀਕ ਹੈ ਚੰਦਨ, ਚੰਦਨ ਨੂੰ ਵੀ ਅੰਮ੍ਰਿਤ ਕਿਹਾ। ਇਹ ਸਨ ਕੁਝ ਬਾਹਰ ਮੁਖੀ ਵਸਤੂ, ਪਰ ਬਾਣੀ ਵਿੱਚ ਇੱਕ ਇੱਕ ਨੁਕਤਾ ਥੋੜਾ ਜਿਹਾ ਸਮਝੋ। ਕੇ ਨਾਮ ਨੂੰ ਵੀ ਅੰਮ੍ਰਿਤ ਕਿਹਾ ਕਿ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਨਾਮ ਵੀ ਅੰਮ੍ਰਿਤ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਇੱਥੇ ਅੰਮ੍ਰਿਤ ਨਾਮ ਨਿਧਾਨ ਕੇ ਕਿ ਨਾਮ ਦਾ ਖਜ਼ਾਨਾ ਅੰਮ੍ਰਿਤ ਨਾਮ ਹੈ, ਨਾਮ ਅੰਮ੍ਰਿਤ ਹੈ। ਇਸੀ ਬਾਣੀ ਦੇ ਵਿੱਚ ਬਾਣੀ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ। ਅੰਮ੍ਰਿਤ ਬਚਨ ਕਹਿੰਦਾ ਹੈ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁੱਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਬਾਣੀ ਵੀ ਅੰਮ੍ਰਿਤ, ਨਾਮ ਵੀ ਅੰਮ੍ਰਿਤ। ਹੁਣੇ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਅੰਮ੍ਰਿਤ ਧਾਰੀ ਦਰ ਤੇ ਜਿਹਨੇ ਅੰਮ੍ਰਿਤ ਧਾਰਨ ਕੀਤਾ ਹੈ। ਅੰਮ੍ਰਿਤ ਤੇਰੀਆਂ ਬਾਣੀਆਂ, ਤੇਰੀਆਂ ਭਗਤਾਂ ਹਿਰਦੈ ਸਮਾਣੀਆਂ, ਮਾਲਕ ਤੇਰੀ ਬਾਣੀ ਅੰਮ੍ਰਿਤ ਹੈ। ਇਸ ਤੋਂ ਅੱਗੇ ਬਾਣੀ ਅੰਮ੍ਰਿਤ, ਨਾਮ ਅੰਮ੍ਰਿਤ, ਪਰ ਨਾਲ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਕੋਈ ਵੀ ਇਨਸਾਨ ਦੁਨੀਆਂ ਵਿੱਚ ਐਸਾ ਨਹੀਂ ਜਿਸ ਨੂੰ ਰੱਬ ਨੇ ਪੈਦਾ ਕੀਤਾ ਹੋਵੇ ਤੇ ਉਹਦੇ ਅੰਦਰ ਅੰਮ੍ਰਿਤ ਨਾ ਹੋਵੇ। ਤੇ ਮੈਂ ਖਾਸ ਕਰਕੇ ਇਹਨਾਂ ਤੁਕਾਂ ਨੂੰ ਤਾਂ ਆਧਾਰ ਬਣਾਏ, ਤਰਕ ਕੀਤਾ ਜਾਂਦਾ ਕਿ ਬਾਣੀ ਨੇ ਤੇ ਕਿਹਾ ਹਰ ਇੱਕ ਦੇ ਅੰਦਰ ਅੰਮ੍ਰਿਤ ਹੈ, ਤੇ ਆਪਾਂ ਕਿਹੜੇ ਅੰਮ੍ਰਿਤ ਛਕਣ ਦੀ ਗੱਲ ਕਰਨੀ। ਦੇਖੋ ਜਿੱਥੇ ਅੰਮ੍ਰਿਤ ਦੀ ਗੱਲ ਕੀਤੀ ਉੱਥੇ ਇੱਕ ਵਚਨ ਆਉਂਦਾ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਰੀਰ ਘਰ ਵਿੱਚ ਅੰਮ੍ਰਿਤ ਏ, ਮਨ ਮੁੱਖਾਂ ਸਾਧ ਨਾ ਪਾਇਆ, ਜੋ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਕਹਿੰਦੇ ਤੇਰੇ ਘਰ ਵਿੱਚ ਅੰਮ੍ਰਿਤ ਹੈ, ਜਿਵੇਂ ਮਿਰਗ ਦੀ ਨਾਭੀ ਚ ਕਸਤੂਰੀ, ਉਹ ਕਦਰ ਨਹੀਂ ਜਾਣਦਾ ਤੈਨੂੰ ਅੰਦਰ ਦੇ ਅੰਮ੍ਰਿਤ ਦਾ ਪਤਾ ਨਹੀਂ, ਅੰਮ੍ਰਿਤ ਤਾਂ ਤੇਰੇ ਅੰਦਰ ਹੈ। ਸੁਖਮਨੀ ਸਾਹਿਬ ਚ ਨਵਨਿਧ ਅੰਮ੍ਰਿਤ, ਪ੍ਰਭ ਕਾ ਨਾਮ ਕਿੱਥੇ ਰਹਿੰਦਾ ਅੰਮ੍ਰਿਤ ਭਾਈ, ਦੇਹੀ ਮੈਂ ਇਸ ਕਾ ਵਿਸ਼ਰਾਮ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਦੇਹੀ ਮੈਂ ਇਸ ਕਾ ਵਿਸ਼ਰਾਮ। ਬਾਬਾ ਜੀ ਦਾ ਇੱਕ ਹੋਰ ਬਚਨ ਹੁੰਦਾ, ਮਨ ਰੇ ਠਿਰ ਰਹੋ ਮਤ ਕਟ ਜਾਈ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘੱਟ ਮਨ ਜੀਓ। ਤੇਰੇ ਘਰ ਚ ਅੰਮ੍ਰਿਤ, ਬਾਹਰ ਕਿੱਥੋਂ ਅੰਮ੍ਰਿਤ ਲੈਣ ਤੁਰ ਪਿਆ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਹੋਰ ਵੀ ਕਿਰਪਾ ਕੀਤੀ ਤੇ ਫੁਰਮਾਇਆ ਕਿ ਪਾਵ ਸਮੂਹਾ ਸਰਵਰ ਭਰਾ, ਤੇਰੇ ਅੰਦਰ ਤਾਂ ਇੱਕ ਸਰੋਵਰ ਅੰਮ੍ਰਿਤ ਦਾ ਰੱਬ ਨੇ ਪਰਮਾਤਮਾ ਨੇ ਪੈਦਾ ਕੀਤਾ ਹੈ। ਇਨਸਾਨ ਪੀ ਨਾ ਸਕੇ ਕੋਈ ਨੀਰ, ਪਰ ਬਦਕਿਸਮਤੀ ਸਰੋਵਰ ਅੰਦਰ ਹੋਣ ਦੇ ਬਾਵਜੂਦ ਵੀ ਲੋਕ ਅੰਮ੍ਰਿਤ ਪੀ ਨਹੀਂ ਸਕੇ। ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ, ਕਬੀਰ ਕਬੀਰ ਤੇਰੇ ਭਾਗ ਵੱਡੇ ਤੂੰ ਭਰ ਭਰ ਕੇ ਰੋਜ਼ ਪਿਆਲੇ ਪੀ। ਅੰਮ੍ਰਿਤ ਦਾ ਸਰੋਵਰ, ਗੁਰੂ ਜੋਤ ਨੇ ਸਰੋਵਰ ਦੇ ਨਾਲ ਇਹ ਵੀ ਕਿਹਾ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਂਡ ਪੀਏ ਪਨਖਾ, ਕਿ ਤੇਰੇ ਅੰਦਰ ਸ਼ਬਦ ਦਾ ਖੂਹ ਏ, ਅੰਮ੍ਰਿਤ ਦਾ ਖੂਹ ਏ, ਤੇ ਜਿਹੜੇ ਕਮਾਈ ਵਾਲੇ ਨੂੰ ਸ਼ਬਦ ਨਾਲ ਅੰਮ੍ਰਿਤ ਨੂੰ ਖਿੱਚ ਕੇ ਰੋਜ਼ ਪੀਂਦੇ ਪਏ ਅੰਦਰੋਂ। ਧਿਆਨ ਦਿਆ ਜੀ, ਜਿਹੜੀ ਮੈਂ ਅਸਲ ਅਰਜ਼ ਕਰਨੀ ਹੈ, ਕਿਉਂਕਿ ਅਸੀਂ ਅਸਲੀ ਨੁਕਤੇ ਤੋਂ ਕਿਤੇ ਥਿੜਕ ਨਾ ਜਾਈਏ। ਅੰਮ੍ਰਿਤ ਅਨੇਕਾਂ ਅਰਥਾਂ ਵਿੱਚ ਹੈ, ਪਦਾਰਥ ਅੰਮ੍ਰਿਤ ਨੇ, ਰਤਨ ਅੰਮ੍ਰਿਤ ਨੇ, ਬਾਣੀ ਅੰਮ੍ਰਿਤ, ਨਾਮ ਅੰਮ੍ਰਿਤ, ਅੰਮ੍ਰਿਤ ਸਰੀਰ ਵਿੱਚ। ਜਦੋਂ ਇਹ ਸ਼ਬਦ ਪੜ੍ਹੇ ਤੇ ਬਾਣੀ ਪੜ੍ਹਦੇ ਇੱਕ ਬਚਨ ਹੋਰ ਆਇਆ ਕਿ ਜੇ ਅੰਮ੍ਰਿਤ ਤਾਂ ਗੁਰੂ ਕੋਲ ਹੈ ਜੀ, ਤੁਸੀਂ ਪੜ੍ਹਦੇ ਹੋ ਕਿ ਸੁਰ ਨਾਲ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਕੀ ਆਪਸ ਵਿੱਚ ਇਹ ਤੁਕਾਂ ਪਰਸਪਰ ਵਿਰੋਧੀ ਨੇ? ਹਜ਼ੂਰ ਕਹਿ ਰਹੇ ਨੇ ਕਿੱਧਰ ਬਾਹਰ ਭਟਕ ਰਿਹਾ, ਕਿਉਂ ਬਾਹਰ ਮੁਖੀ ਹੋ ਗਿਆ, ਅੰਮ੍ਰਿਤ ਤੇਰੇ ਅੰਦਰ। ਤੇ ਉਹੀ ਜੋਤ ਕਹਿ ਰਹੀ ਹੈ ਭਾਈ, ਜੇ ਅੰਮ੍ਰਿਤ ਲੈਣੀ ਤੇ ਅੰਮ੍ਰਿਤ ਗੁਰੂ ਕੋਲੋਂ ਮਿਲਦਾ, ਅੰਮ੍ਰਿਤ ਗੁਰ ਤੇ ਪਾਇਆ। ਜਾਂ ਬਚਨ, ਅੰਮ੍ਰਿਤ ਪੀਆ ਸਤਿਗੁਰ ਦੀਆ, ਗੁਰੂ ਨੇ ਅੰਮ੍ਰਿਤ ਦਿੱਤਾ ਅੰਮ੍ਰਿਤ ਪੀਤਾ, ਅਵਰ ਨਾ ਜਾਣਾ ਦੂਆ ਤੀਆ, ਮੈਂ ਇੱਕ ਨਾਲ ਜੁੜ ਗਿਆ, ਮੇਰੇ ਸਾਹਮਣੇ ਦੂਜਾ ਤੀਜਾ ਹੋਰ ਕਿਸੇ ਨੂੰ ਥਾਂ ਨਹੀਂ, ਗੁਰੂ ਨੇ ਅੰਮ੍ਰਿਤ ਦਿੱਤਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਤੀਨੋ ਮਨਤਾਨੀ, ਗੁਰੂ ਨੇ ਅੰਮ੍ਰਿਤ ਦਾ ਨਿਰਮੋਲਕ ਹੀਰਾ ਮੈਨੂੰ ਬਖਸ਼ ਦਿੱਤਾ। ਇੱਥੇ ਇੱਕ ਬੇਨਤੀ ਹੈ, ਭਾਵੇਂ ਮੈਂ ਇੱਕ ਵਾਰ ਇਸ ਇਲਾਕੇ ਚ ਮੇਰਾ ਖਿਆਲ ਇਕੱਠਾ ਇਹ ਕੀਤੀ ਸੀ, ਜੇ ਅੰਦਰ ਅੰਮ੍ਰਿਤ ਹੈ, ਅੱਜ ਨੌਜਵਾਨ ਸਵਾਲ ਕਰੇਗਾ ਖੰਡੇ ਬਾਟੇ ਦਾ ਅੰਮ੍ਰਿਤ ਕਿਉਂ? ਮਨਮੁਖ ਵਿੱਚ ਵੀ ਅੰਮ੍ਰਿਤ ਹੈ, ਪਾਪੀ ਵਿੱਚ ਵੀ ਅੰਮ੍ਰਿਤ ਹੈ, ਫਿਰ ਖੰਡੇ ਬਾਟੇ ਦਾ ਅੰਮ੍ਰਿਤ ਕਿਉਂ? ਇਸ ਦੀ ਜ਼ਰੂਰਤ ਕੀ ਹੈ? ਗੁਰਮੁਖੋ, ਮੈਂ ਇੱਥੇ ਦੋ ਤਿੰਨ ਪ੍ਰਮਾਣ ਦੇਣੇ ਨੇ ਬਾਣੀ ਵਿੱਚੋਂ। ਅੰਦਰ ਅੰਮ੍ਰਿਤ ਹੋਣ ਦੇ ਬਾਵਜੂਦ ਵੀ ਚੇਤੇ ਰੱਖੋ, ਪ੍ਰਗਟ ਓਨੀ ਦੇਰ ਤੱਕ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਗੁਰ ਪ੍ਰਸਾਦ ਨਾਲ ਅੰਮ੍ਰਿਤ ਨਹੀਂ ਛਕਾਂਗੇ, ਜਿੰਨੀ ਦੇਰ ਤੱਕ ਅੰਮ੍ਰਿਤ ਛਕਦੇ ਨਹੀਂ ਕਿਵੇਂ ਉਹ ਪ੍ਰਗਟ ਹੋਏਗਾ? ਇੱਥੇ ਕੁਛ ਪ੍ਰਮਾਣ ਨੇ ਤੇ ਬਿਲਕੁਲ ਬਾਣੀ ਤੋਂ ਬਾਹਰ ਜਾ ਕੇ ਕੋਈ ਸ਼ਬਦ ਨਹੀਂ। ਬਹੁਤ ਕੁਛ ਇਨਸਾਨ ਦੇ ਅੰਦਰ ਏ ਜਿਹੜਾ ਬਾਹਰ ਮੁਖੀ ਸੁਮੇਲ ਤੋਂ ਬਿਨਾਂ ਪ੍ਰਗਟ ਨਹੀਂ ਹੋ ਸਕਦਾ। ਆਪਾਂ ਸਾਰੇ ਜਾਣਦੇ ਹਾਂ, ਅਸੀਂ ਘਰ ਦੇ ਵਿੱਚ ਲੱਕੜ ਵਰਤਨੇ, ਦਰਵਾਜ਼ੇ ਲੱਕੜ ਦੇ ਨੇ, ਇੱਥੇ ਘਰ ਲੱਕੜ ਦੇ ਨੇ, ਸਾਡੇ ਪਲੰਗ ਲੱਕੜ ਦੇ ਨੇ, ਸਾਡੀਆਂ ਕੁਰਸੀਆਂ ਲੱਕੜ ਦੀਆਂ ਨੇ, ਸਾਡੇ ਮੇਜ਼ ਲੱਕੜ ਦੇ ਨੇ, ਪਰ ਗੁਰਮੁਖੋ ਕਦੀ ਲੱਕੜ ਦੀ ਕੁਰਸੀ ਤੇ ਬੈਠਦਿਆਂ ਕਿਸੇ ਨੂੰ ਸੇਕ ਲੱਗਾ? ਕਿਸੇ ਨੂੰ ਲੱਕੜ ਦੇ ਬਿਸਤਰੇ ਤੇ ਬੈੱਡ ਤੇ ਸੌਂਦਿਆਂ ਸੇਕ ਲੱਗਾ? ਕਦੀ ਕਿਸੇ ਨੂੰ ਆਪਣੇ ਘਰ ਦੀ ਲੱਕੜ ਵਿੱਚੋਂ ਸੇਕ ਲੱਗਾ? ਤੇ ਅਸੀਂ ਕਦੀ ਨਹੀਂ ਮੁਕਰ ਸਕਦੇ ਕਿ ਲੱਕੜ ਦੇ ਵਿੱਚ ਅੱਗ ਨਹੀਂ ਹੁੰਦੀ, ਕਿਉਂਕਿ ਕਾਦਰ ਨੇ ਜਿੱਥੇ ਬਣਾ ਪਤੀ ਪੈਦਾ ਕੀਤੀ ਉੱਥੇ ਨਾਲ ਅੱਗ ਵੀ ਪੈਦਾ ਕੀਤੀ। ਲੱਕੜ ਵਿੱਚ ਅੱਗ ਏ, ਕੋਈ ਥਾਂ ਕਿਸੇ ਕਿਸਮ ਦੀ ਲੱਕੜ ਹੋਵੇ, ਚਾਹੇ ਖੜੀ ਲੱਕੜ ਚਾਹੇ ਸੁੱਕੀ ਲੱਕੜ, ਕੋਈ ਵੀ ਲੱਕੜ ਐਸੀ ਨਹੀਂ ਜਿਹਦੇ ਵਿੱਚ ਪਰਮਾਤਮਾ ਨੇ ਅੱਗ ਨਹੀਂ ਪੈਦਾ ਕੀਤੀ। ਜਿਹੜੇ ਲੋਕ ਇਹ ਕਹਿੰਦੇ ਨੇ ਜੇ ਅੰਦਰ ਅੰਮ੍ਰਿਤ ਹੈ ਤੇ ਬਾਹਰੋਂ ਅੰਮ੍ਰਿਤ ਦੀ ਕੀ ਲੋੜ, ਯਾਦ ਰੱਖਿਓ ਜਿਸ ਦਿਨ ਚੁੱਲਾ ਤਪਾਣਾ ਹੋਵੇ, ਲੱਕੜ ਦੇ ਅੰਦਰ ਅੱਗ ਹੈ, ਆਪਾਂ ਮੇਜ਼ ਉੱਤੇ ਰੱਖ ਕੇ ਰੋਟੀ ਪਾਣੀ ਕਿਉਂ ਨਹੀਂ ਤਿਆਰ ਕਰ ਲੈਂਦੇ? ਲੱਕੜ ਵਿੱਚ ਅੱਗ ਏ, ਕੁਰਸੀ ਤੇ ਰੱਖ ਕੇ ਪ੍ਰਸ਼ਾਦ ਪਾਣੀ ਕਿਉਂ ਨਹੀਂ ਤਿਆਰ ਕਰਦੇ? ਤੇ ਇੱਕੋ ਗੱਲ ਕਹਿੰਦੇ ਆ, ਜੇ ਚੁੱਲ੍ਹੇ ਵਿੱਚ ਲੱਕੜ ਵਿੱਚ ਅੱਗ ਪੈਦਾ ਕਰਨੀ ਚਾਹੁੰਦੇ ਤੇ ਬਾਹਰੋਂ ਭੱਖਦੀ ਕੋਈ ਚੰਗਿਆਰੀ, ਬਾਹਰੋਂ ਭੱਖਦੀ ਕੋਈ ਕੋਈ ਅੱਗ ਦੀ ਚੁਆਤੀ, ਬਾਹਰੋਂ ਕੋਈ ਤੀਲੀ ਬਾਲ ਕੇ ਲੱਕੜ ਨੂੰ ਲਾਏ, ਇੱਕ ਵਾਰੀ ਤੂੰ ਬਾਲ ਕੇ ਲਾ ਨਹੀਂ ਤੇ ਆਪਣੇ ਆਪ ਅੱਗ ਪੈਦਾ ਹੋ ਜਾਏਗੀ। ਜੇ ਲੱਕੜ ਦੀ ਅੱਗ ਪੈਦਾ ਕਰਨੀ ਹੋਵੇ ਤੇ ਬਾਹਰੋਂ ਅੱਗ ਦੀ ਜ਼ਰੂਰਤ ਹੈ, ਜੇ ਅੰਦਰ ਦੇ ਅੰਮ੍ਰਿਤ ਨੂੰ ਮਾਨ ਨਹੀਂ ਤੇ ਬਾਹਰੋਂ ਚੋਜੀ ਪ੍ਰੀਤਮ ਦੇ ਅੰਮ੍ਰਿਤ ਦੀ ਜ਼ਰੂਰਤ ਹੈ, ਉਸ ਤੋਂ ਬਿਨਾਂ ਨਹੀਂ ਹੈ ਲੱਕੜ ਚ ਅੱਗ। ਕਿਉਂਕਿ ਸਿਰਫ ਬਾਣੀ ਦੇ ਆਧਾਰ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਸਾਂ, ਇਹ ਸਭ ਨੂੰ ਪਤਾ ਸਾਖੀ ਦਾ ਕਿ ਅੰਮ੍ਰਿਤ ਛਕਾਇਆ। ਪਰ ਇੱਕ ਸਵਾਲ ਹੈ ਕੱਲ ਨੂੰ ਬਾਣੀ ਪੜਨ ਵਾਲਾ ਤੇ ਖਾਸ ਕਰਕੇ ਅੱਜ ਲੋਕ ਜਿਹੜੇ ਅੰਮ੍ਰਿਤ ਦੇ ਵਿਰੋਧ ਚੱਲਦੇ ਨੇ, ਅਨਮਤੀ ਲੋਕ ਵੀ ਉਹ ਇਸ ਤਰਕ ਨੂੰ ਚੁੱਕਦੇ ਨੇ, ਦੇਖੋ ਜੀ ਸਾਡੇ ਤਾਂ ਅੰਦਰ ਹੀ ਅੰਮ੍ਰਿਤ ਹੈ ਜੀ, ਬਾਣੀ ਨੇ ਅੰਦਰ ਅੰਮ੍ਰਿਤ ਮੰਨਿਆ ਤੇ ਮੈਂ ਤਾਂ ਹੀ ਪ੍ਰਮਾਣ ਦਿੱਤੇ ਅੰਮ੍ਰਿਤ ਅੰਦਰ ਹੈ, ਬਾਣੀ ਮੰਨਦੀ ਏ। ਪਰ ਨਾਲੇ ਵੀ ਕਹਿੰਦੀ ਉਹ ਪ੍ਰਗਟ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਹੁਣ ਅੱਗ ਪ੍ਰਗਟ ਹੁੰਦੀ ਹੈ ਲੱਕੜ ਵਿੱਚੋਂ, ਪਰ ਬਾਹਰੋਂ ਅੱਗ ਲਾਉਣ ਤੋਂ ਬਿਨਾਂ ਕਦੀ ਅੱਗ ਪ੍ਰਗਟ ਨਹੀਂ ਹੋਈ। ਦੂਸਰੀ ਬੇਨਤੀ, ਦੇਖੋ ਇਹਨੂੰ ਸਰੀਰ ਦੇ ਤਲ ਤੇ ਨਾ ਸੋਚਿਓ, ਕਿਉਂਕਿ ਜਿਹੜੀ ਮੈਂ ਅਰਜ਼ ਕਰਨ ਲੱਗਾ, ਸਾਡੇ ਅੰਦਰ ਦੀ ਦ੍ਰਿਸ਼ਟੀ ਹੈ ਜੀ ਉਹ ਜੀ। ਕਈ ਵਾਰੀ ਲੋਕ ਉਹ ਜਿਹਾ ਬਾਣੀ ਦੇ ਅਰਥ ਕਰ ਜਾਂਦੇ, ਕਿਉਂਕਿ ਕਈ ਸ਼ਬਦ ਐਸੇ ਹੁੰਦੇ ਨੇ ਜਿਨ੍ਹਾਂ ਦੇ ਅਰਥ ਅਸੀਂ ਸ਼ਬਦਾਂ ਦੇ ਪਰਦੇ ਥੱਲੇ ਕਰਨੇ ਆ। ਅਸੀਂ ਸ਼ਬਦਾਂ ਦੇ ਪਰਦੇ ਥੱਲੇ ਤਾਂ ਕਰਨੇ ਆ ਕਿਉਂਕਿ ਲੋਕ ਕਿਤੇ ਕਹਿਣਾ ਇਹ ਗੱਲ ਸਟੇਜ ਤੇ ਕਿਵੇਂ ਕਹਿ ਦਿੱਤੀ। ਦੇਖੋ ਇੱਕ ਤੋਕ ਹੁੰਦੀ, ਮੈਂ ਪਹਿਲਾਂ ਬੇਨਤੀ ਖਿਮਾ ਮੰਗੀ ਹੈ ਕਿ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੈ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਗਾੜੇ। ਇਹਦੇ ਜੇ ਅਰਥ ਸਪਸ਼ਟ ਕਰਾਂਗੇ, ਰੱਬ ਮਿਹਰ ਕਰੇ ਅੰਦਰ ਪਵਿੱਤਰ ਹੋਵੇ ਤੇ ਉਹ ਮਹਾਂਪੁਰਖ ਦੀ ਬਾਣੀ ਕਹਿ ਰਹੀ ਹੈ ਅੱਜ ਪਤੀ ਦੀ ਸੇਜ ਦਾ ਵਸਲ ਨਹੀਂ ਮਿਲਿਆ ਤੇ ਸਰੀਰ ਭੱਜਦਾ ਪਿਆ, ਉਹਨਾਂ ਨੂੰ ਪੁੱਛੋ ਦੁਹਾਗਣੀਆਂ ਨੂੰ ਜਿਨ੍ਹਾਂ ਨੇ ਪਤੀ ਦਾ ਘਰ ਛੱਡ ਦਿੱਤਾ। ਹੁਣ ਜਦੋਂ ਅਰਥ ਕਰਾਂਗੇ ਅਸੀਂ ਪੜਦੇ ਨਾਲ ਅਰਜ਼ ਕੀਤੀ ਪਾਵਾਂਗੇ। ਇੱਕ ਬਚਨ ਹੋਰ ਬਾਣੀ ਵਿੱਚ ਆਉਂਦਾ, ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਧਨ ਕਰਮ ਹੀਨ ਧਨ ਕਰੈ ਬੇਨਤੀ ਕਰਮਾਂ ਤੋਂ ਹੀਣੀ ਇਸਤਰੀ ਤਰਲੇ ਲੈਂਦੀ ਏ ਸਾਈ, ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵ ਰਾਤ ਨੂੰ ਰਾਤ। ਇਹਦੇ ਅਰਥ ਜਦੋਂ ਕਰਾਂਗੇ ਇਹਨੂੰ ਵਾਸ਼ਨਾ ਵਾਲੇ ਪਾਸੇ ਨਹੀਂ। ਗੁਰਮੁਖੋ ਸਿੱਖ ਦਾ ਅੰਦਰ ਤਾਂ ਗੁਰੂ ਨੇ ਇੰਨੀ ਸੁਰਤ ਉੱਚੀ ਚੁੱਕੀ ਏ, ਇਹ ਤਾਂ ਜਿਸਮ ਨੂੰ ਤੱਕ ਕੇ ਵੀ ਗੁਰੂ ਦਾ ਸ਼ੁਕਰ ਕਰਕੇ ਉਸ ਜਿਸਮ ਨੂੰ ਵੇਖ ਕੇ ਵੀ ਉਹਦੇ ਵਿੱਚੋਂ ਝਲਕ ਕੇਵਲ ਮਾਂ ਭੈਣ ਤੇ ਧੀ ਦੀ ਹੀ ਦੇਖਦਾ। ਜੇ ਬਾਹਰਮੁਖੀ ਤਨ ਨਹੀਂ ਸੀ ਕਿਸੇ ਦਾ ਦੇਖਣੇ, ਵਾਹਿਗੁਰੂ ਮਿਹਰ ਕਰੇ ਸੁਰਤ ਕਿਤੇ ਉੱਚੀ ਉੱਠੇ ਸ਼ਬਦ ਦੀ ਕਮਾਈ ਕਰਕੇ। ਇੱਥੇ ਜਿਹੜੀ ਮੈਂ ਤਾਂਸ ਕੀਤੀ ਕਿ ਗੁਪਤ ਨੂੰ ਪ੍ਰਗਟ ਕਰਨ ਵਾਸਤੇ ਸੁਮੇਲ ਹੋਣਾ ਬਹੁਤ ਜ਼ਰੂਰੀ, ਅਦ੍ਰਿਸ਼ਟ ਨੂੰ ਪ੍ਰਗਟ ਕਰਨ ਲਈ ਬਾਹਰੋਂ ਸੁਮੇਲ ਅੰਤ ਲਾਜ਼ਮੀ ਹੈ। ਬਾਣੀ ਵਿੱਚ ਇੱਕ ਤੋਕ ਆਉਂਦੀ ਹੈ ਗੁਰੂ ਨਾਨਕ ਸਾਹਿਬ ਜੀ ਦੀ, ਹਜ਼ੂਰ ਨੇ ਫਰਮਾਇਆ ਕਿ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਤਨੇ ਮਰਦ ਪਰਮਾਤਮਾ ਨੇ ਪੈਦਾ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰ ਪੁਰਖ ਦੇ ਵਿੱਚ ਨਾਰੀ ਹੈ, ਇਸਤਰੀ ਹੈ। ਕਿਉਂਕਿ ਸ਼ਬਦ ਬਾਣੀ ਦੇ ਨੇ ਤੇ ਜੇ ਆਪਾਂ ਇਸ ਖਜ਼ਾਨੇ ਨੂੰ ਖੋਲ੍ਹ ਕੇ ਵਰਤਣਾ ਨਹੀਂ ਨਾ ਗੁਰਮੁਖ, ਫਿਰ ਹਾਲਤ ਐਸੀ ਹੋਵੇਗੀ ਜਿਹਦਾ ਪਿਓ ਤੰਤ ਦਾ ਧਨਾਡ ਹੋਵੇ ਤੇ ਪੁੱਤਰ ਨੂੰ ਖਜ਼ਾਨੇ ਦੀ ਜਾਣਕਾਰੀ ਨਾ ਹੋਣ ਕਰਕੇ ਲੋਕਾਂ ਦੇ ਬੂਹਿਆਂ ਤੇ ਮੰਗਦਾ ਹੋਵੇ। ਇਹ ਹਾਲਤ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਤਾਂ ਕਰਨਾ ਨਹੀਂ, ਆਮ ਲੋਕ ਸ਼ਬਦ ਨੂੰ ਕਮਾਉਣਾ ਨਹੀਂ, ਮੂਲ ਮੰਤਰ ਗੁਰਮੰਤਰ ਦਾ ਅਭਿਆਸ ਨਹੀਂ, ਅੰਦਰੋਂ ਗੁਰੂ ਨਾਲ ਘੁੱਟਿੰਦ ਪ੍ਰੀਤ ਨਹੀਂ, ਏਡਾ ਵੱਡਾ ਗੁਰੂ ਉਹਦੇ ਸਾਹਮਣੇ ਵੀ ਮੱਥੇ ਟੇਕ ਕੇ ਲੋਕ ਬਾਬਿਆਂ ਪੀਰਾਂ ਸਾਹਮਣੇ ਹੱਥ ਅੱਡ ਕੇ ਕਹਿੰਦੇ ਨੇ ਮੇਰੇ ਘਰ ਦੀ ਸਮੱਸਿਆ ਨੂੰ ਹੱਲ ਕਰ ਤੇ ਕਦੀ ਕੋਈ ਸਿਆਣਾ ਮਿਲੇਗਾ, ਉਹ ਕਹੇਗਾ ਜਿਸ ਪਿਓ ਨੂੰ ਤੂੰ ਮੱਥਾ ਟੇਕ ਕੇ ਭਿਖਾਰੀ ਬਣਿਆ ਬੈਠਾ, ਇਹਦਾ ਰੁਮਾਲਾ ਚੁੱਕੇ ਤਾਂ ਕਈ ਕੁੱਲਾਂ ਨੂੰ ਧਨਵਾਨ ਕਰ ਦਿੰਦਾ। ਗੱਲ ਤਾਂ ਹੈ ਇਹਦੇ ਨਾਲ ਸਾਂਝ ਪਾਉਣ ਦੀ, ਮੈਂ ਤਾਂ ਹੀ ਸ਼ਬਦ ਵਰਤੇ ਕਿ ਬਾਬਾ ਜੀ ਨੇ ਕਿਹਾ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਂ। ਕੈਸੇ ਕਮਾਲ ਦੀ ਉੱਚੀ ਸ਼ਬਦ, ਕਹਿੰਦੇ ਨੇ ਹਰ ਇੱਕ ਪੁਰਖ ਵਿੱਚ ਇਸਤਰੀ ਹੈ ਤੇ ਹਰ ਪੁਰਖ ਦੇ ਵਿੱਚ ਇਸਤਰੀ ਤੇ ਹਰ ਇਸਤਰੀ ਵਿੱਚ ਪੁਰਖ ਹੈ। ਇਹਦੇ ਅਰਥ ਇਹੀ ਨੇ। ਪੁਰਖ ਮੈਂ ਨਾਲ ਨਾਲ ਮੈਂ ਪੁਰਖਾ, ਥੋੜਾ ਜਿਹਾ ਖੁੱਲ ਕੇ ਇਹਦੇ ਅਰਥ ਕਰ ਸਕਾਂ ਕਿ ਹਰ ਪੁਰਸ਼ ਵਿੱਚ ਪਰਮਾਤਮਾ ਨੇ ਉਹ ਤੱਤ ਰੱਖਿਆ ਕਿ ਜਿਸ ਬਿੰਦ ਰਾਹੀਂ ਇੱਕ ਔਰਤ, ਇੱਕ ਬੱਚੀ, ਇੱਕ ਧੀ ਦਾ ਜਨਮ ਹੋ ਸਕਦਾ ਹੈ। ਤੇ ਗੁਰਮੁਖੋ, ਹਰ ਇੱਕ ਇਸਤਰੀ ਵਿੱਚ ਪਰਮਾਤਮਾ ਨੇ ਉਹ ਤੱਤ ਰੱਖਿਆ ਹੈ ਕਿ ਜਿਹੜੀ ਫੀਮੇਲ ਹੋਣ ਦੇ ਬਾਵਜੂਦ ਵੀ ਮੇਲ ਨੂੰ ਜਨਮ ਦਿੰਦੀ, ਮਰਦ ਨੂੰ ਜਨਮ ਦੇਵੇ। ਇਸਤਰੀ ਵਿੱਚ ਮਰਦ ਨੂੰ ਪੈਦਾ ਕਰਨ ਦੇ ਤੱਤ ਨੇ, ਮਰਦ ਵਿੱਚ ਇਸਤਰੀ ਨੂੰ ਪੈਦਾ ਕਰਨ ਦੇ ਤੱਤ ਨੇ, ਮੇਲ ਤੇ ਫੀਮੇਲ ਵਿੱਚ ਤੱਤ ਨੇ। ਪਰ ਮੇਲ ਤੇ ਫੀਮੇਲ ਦਾ ਜੇ ਸੁਮੇਲ ਨਹੀਂ ਤੇ ਕਦੀ ਪੁੱਤਰ ਧੀ ਨਹੀਂ ਪੈਦਾ ਹੋ ਸਕਦੇ। ਸੰਤਾਨ ਦੀ ਉਤਪਤੀ ਲਈ ਤੱਤ ਦੋਨਾਂ ਕੋਲ ਨੇ, ਪਰ ਬਾਹਰਮੁਖੀ ਸੁਮੇਲ ਤੋਂ ਬਿਨਾਂ ਸੰਤਾਨ ਪੈਦਾ ਨਹੀਂ ਹੁੰਦੀ। ਉਹ ਗੁਰਮੁਖਾ ਤੇਰੇ ਅੰਦਰ ਅੰਮ੍ਰਿਤ ਹੈ, ਪਰ ਗੁਰੂ ਦੇ ਸੁਮੇਲ ਤੋਂ ਬਿਨਾਂ ਅੰਦਰੋਂ ਅੰਮ੍ਰਿਤ ਨਹੀਂ ਪ੍ਰਗਟ ਹੋ ਸਕਦਾ। ਸਿਰਫ ਇੱਕ ਉਦਾਹਰਨ ਹੈ, ਹੈ ਅਦ੍ਰਿਸ਼ਟ। ਪੁਰਖ ਮੈਂ ਨਾਲ ਨਾਲ ਮੈਂ ਪੁਰਖਾਂ, ਬੁੱਝੋ ਬ੍ਰਹਮ ਗਿਆਨੀ। ਕਹਿਣ ਲੱਗੇ ਬ੍ਰਹਮ ਗਿਆਨ ਦੇ ਤਲ ਤੇ ਜੀਣ ਵਾਲੇ ਇਸ ਗੱਲ ਨੂੰ ਸਮਝ, ਸੁਮੇਲ ਹੋਣ ਤੋਂ ਬਿਨਾਂ ਸੰਤਾਨ ਦੀ ਉਤਪਤੀ ਨਹੀਂ। ਤੀਸਰਾ ਪ੍ਰਮਾਣ ਮੈਂ ਬਾਣੀ ਵਿੱਚ ਸਿਰਫ ਅਰਜ਼ ਕਰੀ ਜਾ ਰਿਹਾ ਕਿ ਅਦ੍ਰਿਸ਼ਟ ਨੂੰ ਪ੍ਰਗਟ ਕਰਨ ਵਾਸਤੇ ਬਾਹਰੋਂ ਦ੍ਰਿਸ਼ਟ ਦੀ ਦ੍ਰਿਸ਼ਟ ਮਾਨ ਦੀ ਜ਼ਰੂਰਤ ਹੈ। ਅੱਗ ਤੇ ਇੱਕ ਮਰਦ ਇਸਤਰੀ ਦੇ ਪ੍ਰਮਾਣ ਤੋਂ ਬਾਅਦ ਅਸੀਂ ਘਰਾਂ ਚ ਦੁੱਧ ਚੋ ਕੇ ਲਿਆਉਣਾ। ਅੱਜ ਚਲੋ ਘਰਾਂ ਚ ਇੱਥੇ ਦੁੱਧ ਵਰਤਨੇ, ਕਿਹੜਾ ਇਨਸਾਨ ਹੈ ਜਿਹਨੂੰ ਇਹ ਪਤਾ ਨਹੀਂ ਕਿ ਚੋਏ ਹੋਏ ਦੁੱਧ, ਗੋਕਾ ਦੁੱਧ ਹੋਵੇ ਚਾਹੇ ਮਾਝਾ ਦੁੱਧ ਹੋਵੇ, ਕਿ ਉਹਦੇ ਵਿੱਚ ਘਿਓ ਤੱਤ ਮੌਜੂਦ ਹੈ। ਹਰ ਇੱਕ ਨੂੰ ਪਤਾ ਹੈ। ਪਰ ਜੇਕਰ ਉਸ ਦੁੱਧ ਨੂੰ ਚੋਣ ਤੋਂ ਬਾਅਦ ਕੋਈ ਪੁੱਛੇ ਵੀ ਇਸ ਵਿੱਚ ਘਿਓ ਹੈ, ਸਿਆਣਾ ਪੁਰਸ਼ ਕਹੇਗਾ ਬਿਲਕੁਲ ਹੈ, ਤੇ ਤਰਕ ਕਰਨ ਵਾਲਾ ਕਹੇ ਜੇ ਹੈ ਤੇ ਫਿਰ ਦਿਸਦਾ ਘਿਓ ਨਹੀਂ। ਕਦੀ ਵੀ ਦੁੱਧ ਚੋ ਕੇ ਘਿਓ ਕਿਸੇ ਨੀ ਮਾਈ ਨੇ ਕੱਢਿਆ, ਕਿਸੇ ਬੰਦੇ ਨੇ ਉਸ ਘਿਓ ਨੂੰ ਦੁੱਧ ਵਿੱਚੋਂ ਕੱਢਿਆ ਤੇ ਅੱਗੋਂ ਉੱਤਰ ਮਿਲੇਗਾ ਕਿ ਉਹ ਸੱਜਣਾ ਠਹਿਰ, ਇਸ ਦੁੱਧ ਵਿੱਚ ਘਿਓ ਮੱਖਣ ਮੌਜੂਦ ਹੈ। ਪਰ ਓਨੀ ਦੇਰ ਤੱਕ ਉਸ ਗੁਪਤ ਨੇ ਪ੍ਰਗਟ ਨਹੀਂ ਹੋਣਾ ਜਿੰਨੀ ਦੇਰ ਤੱਕ ਬਾਹਰੋਂ ਜਾਮ ਨਹੀਂ ਲਾਈ ਜਾਂਦੀ। ਕੀ ਲੋੜ ਹੈ ਅੰਮ੍ਰਿਤ ਦੀ, ਕਿਉਂ ਜ਼ਰੂਰਤ ਹੈ ਅੰਮ੍ਰਿਤ ਪਾਨ ਕਰਨ ਦੀ? ਸਾਡੀ ਮੰਜ਼ਿਲ ਹੈ ਅੰਦਰ ਦੇ ਅੰਮ੍ਰਿਤ ਨੂੰ ਚੱਖਣ ਦੀ, ਅੰਦਰ ਦੇ ਅੰਮ੍ਰਿਤ ਨੂੰ ਮਾਨਣ ਦੀ। ਤੇ ਅੱਗੇ ਮੈਂ ਬੇਨਤੀ ਹੋਰ ਕਰਨੀ ਹੈ, ਜਿਤਨੀ ਕੁ ਸੂਝ ਗੁਰੂ ਗ੍ਰੰਥ ਸਾਹਿਬ ਨੇ ਆਪਣੀ ਗੋਦੀ ਚ ਬਖਸ਼ੀ, ਬਿਠਾ ਕੇ ਦੁੱਧ ਉਹਦੇ ਵਿੱਚ ਘਿਓ ਵੇ, ਅਸੀਂ ਉਤਾਵਲੇ ਹੋ ਜਾਂਦੇ ਅੰਮ੍ਰਿਤ ਛਕਨੇ ਆ। ਇੱਕ ਇਹ ਵੀ ਪੱਖ, ਜੇ ਅੰਮ੍ਰਿਤ ਛਕਦਿਆਂ ਸਾਰ ਕਦੀ ਉਤਾਵਲਾਪਨ ਨਾ ਹੋਵੇ, ਅੰਮ੍ਰਿਤ ਛਕਣ ਤੋਂ ਬਾਅਦ ਇੰਨੇ ਸ਼ਬਦ ਦੀ ਕਮਾਈ ਕਰ ਕਿ ਸੱਜਣਾ ਕੱਲ ਨੂੰ ਤੇਰੇ ਬਾਣੀ ਨੂੰ ਦੇਖ ਕੇ ਕੋਈ ਉਂਗਲ ਚੱਕ ਕੇ ਨਾ ਕਹੇ ਦੇਖਿਆ ਮੈਂ ਫਲਾਣਾ ਅੰਮ੍ਰਿਤ ਧਾਰੀ। ਤੂੰ ਅੰਮ੍ਰਿਤ ਛਕ ਕੇ ਸ਼ਬਦ ਨੂੰ ਕਮਾ, ਤੇਰੇ ਕੋਲ ਇੱਕ ਵਾਰੀ ਬਹਿਣ ਵਾਲਾ ਤਰਲੇ ਮਾਰੇ ਕਿਤੇ ਮੈਨੂੰ ਵੀ ਅੰਮ੍ਰਿਤ ਮਿਲ ਜਾਏ, ਜੀਵਨ ਹੀ ਜੀਵਨ ਨੂੰ ਪਲਟੇਗਾ ਨਾ। ਇਹ ਵੈਸੇ ਇੱਕ ਦਿਨ ਮੈਂ ਲੈਕਚਰ ਆਪ ਨਾਲ ਬਾਣੀ ਵਿੱਚੋਂ ਸਾਂਝਾ ਜ਼ਰੂਰ ਕਰਾਂ ਕਿ ਜੀਵਨ ਤੋਂ ਬਿਨਾਂ ਜੀਵਨ ਨਹੀਂ ਪਲਟੇ ਜਾਂਦੇ। ਸੁੱਤਿਆਂ ਨੂੰ ਜਾਗਦੇ ਹੋਏ ਹੀ ਜਗਾਉਂਦੇ ਨੇ, ਸੁੱਤਿਆਂ ਨੂੰ ਕਦੀ ਸੁੱਤੇ ਕਿਸੇ ਨੇ ਜਗਾਇਆ ਨਹੀਂ। ਮੁਰਦਿਆਂ ਦੀ ਅਰਥੀ ਜਿਉਂਦੇ ਹੀ ਚੁੱਕਦੇ ਨੇ, ਮੁਰਦੇ ਨੂੰ ਕਦੀ ਕਿਸੇ ਮੁਰਦੇ ਨੇ ਚੁੱਕਿਆ ਨਹੀਂ। ਤੇ ਚੇਤੇ ਰੱਖੋ, ਜਿਹਦੇ ਅੰਦਰ ਜੀਵਨ ਹੈ ਉਹ ਕਿਸੇ ਮੁਰਦੇ ਨੂੰ ਮੋਢਾ ਲਾ ਕੇ ਚੁੱਕ ਸਕਦਾ, ਪਰ ਬਾਹਰਮੁਖੀ ਮੁਰਦੇ ਨੂੰ ਮੋਢਾ ਲਾ ਕੇ ਸਾੜਿਆ ਜਾਂਦਾ ਹੈ। ਤੇ ਜਿਹਦੇ ਕੋਲ ਆਤਮਿਕ ਜੀਵਨ ਹੈ ਉਹ ਕਈ ਜਨਮਾਂ ਦੇ ਮਰੇ ਹੋਏ ਨੂੰ ਆਪਣੇ ਵਰਗਾ ਜੀਵੰਤ ਕਰ ਸਕਦਾ। ਇਹ ਜੀਵਨ ਦੀ ਗੱਲ ਹੈ। ਉੱਥੇ ਦੁੱਧ ਵਿੱਚ ਘਿਓ ਵੇ, ਪਰ ਉਤਾਵਲਾਪਨ ਨਹੀਂ, ਦੁੱਧ ਵਿੱਚੋਂ ਘਿਓ ਪ੍ਰਗਟ ਕਿਵੇਂ ਕਰਨੇ? ਹਜ਼ੂਰ ਨੇ ਬਾਣੀ ਚ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਜਾਗ ਲਾਈ ਜਾਂਦੀ ਹੈ, ਜਾਗ ਲਾਉਂਦਿਆਂ ਸਾਰ ਕਦੀ ਦੁੱਧ ਰਿੜਕੀਦਾ ਨਹੀਂ, ਦੁੱਧ ਨੂੰ ਟਿਕਾਇਆ ਜਾਂਦਾ 6-7 ਘੰਟੇ, ਦੁੱਧ ਨੂੰ ਬਿਲਕੁਲ ਕੋਈ ਹਿੱਲਣ ਨਹੀਂ ਦਿੰਦਾ ਕਿ ਜੇ ਹਿੱਲੇਗਾ ਸਹੀ ਜੰਮਣਾ ਨਹੀਂ। ਉਸ ਦੁੱਧ ਵਿੱਚੋਂ 8-7 ਘੰਟੇ ਬਾਅਦ ਟਿਕਾ ਨਾਲ ਜੰਮ ਕੇ ਦਹੀਂ ਬਣਦਾ ਹੈ। ਪਰ ਇਹਵੇਂ ਦੁੱਧ ਦੀ ਕਹਾਣੀ, ਜਦੋਂ ਗੁਰੂ ਮੇਰ ਕਰਦਾ 8-8 ਘੰਟੇ ਸਾਡੇ ਨੇ ਪਿਆਰੇ, ਉੱਥੇ ਤੇ ਅੱਖ ਝਮਕਣ ਦਾ ਸਮਾਂ ਵੀ ਨਹੀਂ ਲੱਗਦਾ ਕਿ ਸੂਕੇ ਖਰੇ ਕੀ ਇਹ ਖਿਨਮਾ ਹੈ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾ। ਸਿਰਫ ਇੱਕ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਗੁਰੂ ਤੱਕੇ ਤੇ ਮੁਰਦੇ ਜਿੰਦਾ ਹੋ ਜਾਂਦੇ। ਪਰ ਸਮਝਣ ਲਈ ਦਹੀਂ ਬਣੇ, ਤੇ ਉਸ ਦਹੀਂ ਵਿੱਚੋਂ ਵੀ ਅਜੇ ਘਿਓ ਤੱਕ ਨਹੀਂ ਨਿਕਲਿਆ। ਟਿਕਾਣ ਤੋਂ ਬਾਅਦ ਦਹੀਂ, ਦਹੀਂ ਨੂੰ ਫਿਰ ਮੈਦਾਨੀ ਮਦਾਨੀ ਪਾ ਕੇ ਰਿੜਕਨੇ ਆ। ਮਦਾਨੀ ਤੇ ਹੁੰਦਾ ਸੀ ਫੁੱਲ ਲੱਕੜ ਦਾ, ਤੇ ਹੱਥ ਵਿੱਚ ਲੱਕੜ ਦੀਆਂ ਇੱਟੀਆਂ, ਨੇਤਰਾ ਰੱਸੀ ਪਾ ਕੇ ਖੱਬੇ ਤੇ ਸੱਜੇ ਹੱਥ ਨਾਲ ਦੁੱਧ ਨੂੰ ਰਿੜਕਣਾ, ਦਹੀਂ ਨੂੰ ਰਿੜਕਣਾ। ਤੇ ਉਸ ਮਾਈ ਨੇ ਕਦੀ ਇੱਟੀਆਂ ਨੂੰ ਆਪਣੇ ਹੱਥ ਚੋਂ ਛੱਡਦੀ ਨਹੀਂ ਸੀ ਜਿੰਨੀ ਦੇਰ ਤੱਕ ਦਹੀਂ ਵਿੱਚੋਂ ਰਿੜ ਕੇ ਮੱਖਣ ਬਾਹਰ ਨਹੀਂ ਸੀ ਆ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਚ ਕਿਹਾ ਕਿ ਜੇ ਤੇਰੇ ਅੰਦਰ ਅੰਮ੍ਰਿਤ ਪ੍ਰਗਟ ਕਰਨਾ ਚਾਹੁੰਦੇ ਤਾਂ ਮੈਂ ਜੁਗਤੀ ਤੈਨੂੰ ਦੱਸਣਾ, ਪਰ ਗੁਰੂ ਦੀ ਜਾਗ ਲੱਗਣ ਤੋਂ ਬਿਨਾਂ ਅੰਦਰੋਂ ਅੰਮ੍ਰਿਤ ਪ੍ਰਗਟ ਨਹੀਂ ਹੁੰਦਾ। ਸੋਈ ਰਾਗ ਦਾ ਪਹਿਲਾ ਸ਼ਬਦ ਹੈ ਕਿ ਭਾਂਡਾ ਧੋਏ ਬੈਸ ਧੂਪ ਦੇਵੋ। ਗੱਲ ਦੁੱਧ ਤੋਂ ਸ਼ੁਰੂ ਹੈ ਤੇ ਪ੍ਰਾਪਤੀ ਅੰਮ੍ਰਿਤ ਦੀ ਹੈ। ਪਹਿਲਾਂ ਅੰਦਰ ਦੇ ਭਾਂਡੇ ਨੂੰ ਧੋ। ਤੂੰ ਅਵਸਥਾ ਮੰਨਣੀ ਚਾਹੁੰਦਾ ਕਿ ਮੈਨੂੰ ਪਰਮ ਪਦ ਦੀ ਪ੍ਰਾਪਤੀ ਹੋਵੇ, ਅਨੰਦ ਸ਼ਬਦ ਵਜੇ, ਕਦੋਂ ਗੱਲ ਬਣੇਗੀ, ਕਦੋਂ ਮੇਰਾ ਅੰਦਰ ਰਸ ਛੁੱਟੇਗਾ, ਕਦੋਂ ਮੈਂ ਭਾਵਨਾ ਬਣੇਗੀ। ਨਹੀਂ ਭਾਈ ਸੱਜਣਾ, ਜੇ ਅਜੇ ਦਾਤ ਨਹੀਂ ਮਿਲੀ ਤੇ ਇੱਕ ਅਰਦਾਸ ਕਰ ਕਿ ਅਜੇ ਤੂੰ ਪਾਤਰ ਨਹੀਂ ਬਣਿਆ, ਅਰਦਾਸ ਕਰ ਗੁਰੂ ਤੈਨੂੰ ਉਹਦੇ ਪਾਤਰ ਬਣਾ ਦੇ। ਜੇ ਕਹੀਏ ਜੀ ਮੇਰੀ ਤਿਆਰੀ ਹੈ, ਗੁਰੂ ਦੇਰੀ ਲਾਉਂਦਾ ਪਿਆ, ਨਹੀਂ। ਦੂਸਰੇ ਬਹਾਨੇ ਸਾਡੇ ਵੀ ਨੇ ਕਿ ਗੁਰੂ ਕਿਰਪਾ ਕਰੇਗਾ ਤਾਂ। ਹੁਣ ਜਦੋਂ ਲੋਕ ਕਹਿੰਦੇ ਨਾ ਗੁਰੂ ਕਿਰਪਾ ਕਰੇਗਾ ਤਾਂ, ਨਹੀਂ ਭਾਈ, ਗੁਰੂ ਨੇ ਤਾਂ ਉਸ ਦਿਨ ਹੀ ਕਿਰਪਾ ਕਰ ਦਿੱਤੀ ਜਿੱਦਣ ਭਾਈ ਸਿੱਖੋ ਨੇ ਸ਼ਰੇ ਆਮ ਖੁੱਲੀ ਉੱਚੀ ਆਵਾਜ਼ ਵਿੱਚ ਪਹਾੜੀ ਤੇ ਖਲੋ ਕੇ ਕਿਹਾ ਸੀ ਜਿਹਨੇ ਮੇਰੀ ਪ੍ਰਸੰਨਤਾ ਲੈਣੀ ਉਹ ਅੰਮ੍ਰਿਤ ਦੀ ਦਾਤ ਜ਼ਰੂਰ ਲਵੇ। ਲੁਕਾਇਆ ਕੁਛ ਨਹੀਂ, ਦੁੱਧ ਨੂੰ ਰਿੜਕਦੀਆਂ ਨੇ, ਮੱਖਣ ਬਾਹਰ ਨਿਕਲਦਾ। ਸੱਚੇ ਪਾਤਸ਼ਾਹ ਨੇ ਕਿਹਾ ਅੰਮ੍ਰਿਤ ਦੀ ਦਾਤ ਜਾਗ ਲੱਗੇਗੀ, ਰੋਜ ਸ਼ਬਦ ਦਾ ਅਭਿਆਸ ਕਰੀ ਤੇ ਮਨ ਨੂੰ ਇਸ ਤਰ੍ਹਾਂ ਟਿਕਾ ਕੇ ਰੱਖੀ ਕਿ ਜਿਵੇਂ ਲੱਕੜ ਦੀਆਂ ਇੱਟੀਆਂ ਘੁੱਟ ਕੇ ਪਕੜੀਆਂ ਨੇ, ਤੇ ਜਿੰਨੀ ਜ਼ਬਾਨ ਨਾਲ ਟਿਕ ਕੇ ਤੂੰ ਵਾਹਿਗੁਰੂ ਜਪੇਗਾ ਉਹਨਾਂ ਤੇਰੇ ਅੰਦਰੋਂ ਨਾਮ ਅੰਮ੍ਰਿਤ ਪ੍ਰਗਟ ਹੋਵੇ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ, ਖੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ, ਅਮਰ ਨਿਰਾਫਲ ਕਾਮਾ, ਇਹ ਮਨ ਈਟੀ ਹਾਥ ਕਰੋ ਪੁਨ ਨੇਤਰੋ, ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥਿਐ, ਇਨ ਬਿਦ ਅੰਮ੍ਰਿਤ ਪਾਵੋ। ਇਸ ਤਰੀਕੇ ਨਾਲ ਤੂੰ ਅੰਦਰੋਂ ਅੰਮ੍ਰਿਤ ਦੀ ਪ੍ਰਾਪਤੀ ਕਰ ਸਕੇ। ਬੇਨਤੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜਾ ਘਰ ਹੀ ਮੈਂ ਅੰਮ੍ਰਿਤ ਹੈ, ਜਿਹੜਾ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਸਾਡੇ ਅੰਦਰ ਹੈ, ਜਿਹੜਾ ਸਾਡੇ ਘੱਟ ਵਿੱਚ ਅੰਮ੍ਰਿਤ ਟਿਕਿਆ ਹੈ, ਗੁਰਮੁਖੋ ਉਸ ਅੰਮ੍ਰਿਤ ਨੂੰ ਪ੍ਰਗਟ ਕਰਨ ਦੇ ਲਈ ਸੱਚੀ ਸਰਕਾਰ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਰੂਪ ਵਿੱਚ ਜਦੋਂ ਸਾਨੂੰ ਅੰਮ੍ਰਿਤ ਛਕਾਇਆ ਤੇ ਉਹ ਅੰਮ੍ਰਿਤ ਤਿਆਰ ਕਿਵੇਂ ਹੋਇਆ। ਸਿਰਫ ਇੱਕ ਨੁਕਤਾ ਥੋੜਾ ਜਿਹਾ ਟੇਕ ਕੇ ਤੁਸੀਂ ਮੇਰੀ ਬੇਨਤੀ ਸੁਣਿਓ। ਅੰਮ੍ਰਿਤ ਦਾਤ ਮਿਲੀ ਜੋ ਸਾਡੇ ਕੋਲ ਮਰਿਆਦਾ ਹੈ, ਜਲ ਪਾਇਆ ਸਰਬਲੋਹ ਦਾ ਬਾਟਾ ਹੈ ਤੇ ਸਰਬਲੋਹ ਦਾ ਖੰਡਾ ਹੈ, ਕਿਰਪਾਨ ਨਹੀਂ, ਮੀਰੀ ਤੇ ਪੀਰੀ ਦਾ ਸੁਮੇਲ ਹੈ ਖੰਡਾ। ਜਲ ਪਾਇਆ ਤੇ ਸੱਚੇ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਜੋ ਅੱਜ ਅਸੀਂ ਮਰਿਆਦਾ ਪਾਲ ਰਹੇ ਹਾਂ, ਜਪਜੀ, ਜਾਪ, ਸਵਈਏ, ਚੌਪਈ ਤੇ ਅਖੀਰ ਵਾਲੀ ਬਾਣੀ ਆਨੰਦ ਦੀ ਦਿੱਤੀ। ਇਸ ਬਾਣੀ ਦਾ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰਨ ਨੂੰ ਵੀ ਕਹਿ ਦਿੱਤਾ। ਕਦੀ ਅਸੀਂ ਸੋਚੀਏ ਕਿ ਇਸ ਬਾਣੀ ਦਾ ਨਿਤਨੇਮ ਹੀ ਕਿਉਂ, ਪੰਜ ਬਾਣੀਆਂ ਦਾ ਨਿਤਨੇਮ ਅਸੀਂ ਕਹਿੰਦੇ। ਗੁਰਮੁਖੋ ਥੋੜਾ ਜਿਹਾ ਆਪਣੇ ਅੰਦਰ ਨੂੰ ਟਿਕਾ ਕੇ ਕਿ ਜਪ ਸਾਹਿਬ ਵਿੱਚੋਂ ਹਜ਼ੂਰ ਨੇ ਸਚਿਆਰਤਾ ਦੀ ਦਾਤ ਸਾਨੂੰ ਦਿੱਤੀ। ਜਪਜੀ ਸਾਹਿਬ ਦੀ ਬਾਣੀ ਪੜ੍ਹਨੇ ਆ, ਸਾਨੂੰ ਪਹਿਲੀ ਗੱਲ ਹਜ਼ੂਰ ਨੇ ਅੰਮ੍ਰਿਤ ਤਿਆਰ ਕਰਦਿਆਂ ਸਮਝਾਈ ਕਿ ਤੈਨੂੰ ਉਸ ਅਸਥਾਨ ਤੇ ਉਹਦੇ ਨਾਲ ਜੋੜਨਾ ਹੈ ਜਿਹੜਾ ਇੱਕ ਹੈ, ਤੇ ਚਾਰ ਕਾਲਾਂ ਵਿੱਚ ਚਾਰ ਥਾਵਾਂ ਤੇ ਸ਼ਬਦ ਵਰਤ ਲਈਏ ਉਹ ਸੱਚ ਹੈ, ਤੇ ਇਹ ਸਾਨੂੰ ਸਮਝਾਉਣ ਲਈ ਜਪ ਆਦਿ ਸੱਚ, ਜੁਗਾਦ ਸੱਚ, ਖੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਪਜੀ ਸਾਹਿਬ ਸ਼ੁਰੂ ਕੀਤਾ, ਸਚਿਆਰਤਾ ਸਾਨੂੰ ਬਖਸ਼ੀ ਤੇ ਉਸ ਤੋਂ ਅੱਗੇ ਅਖੀਰ ਤੇ ਜਿਹੜੀ ਗੱਲ ਮੁਕਾਈ ਭਾਈ, ਜਿਹੜੀ ਰਹਿਤ ਦਸਵੇਂ ਪਾਤਸ਼ਾਹ ਨੇ ਦੱਸੀ ਉਹ ਰਹਿਤ ਦੀ ਵਿਆਖਿਆ ਜੇ ਪੜ੍ਹਨੀ ਹੋਵੇ ਤੇ ਜਪਜੀ ਸਾਹਿਬ ਦੀ 78ਵੀਂ ਪੌੜੀ ਪੜ੍ਹੋ, ਉਹੀ ਤਾਂ ਰਹਿਤ ਹੈ ਜਿਹੜੀ ਖਾਲਸੇ ਨੂੰ ਹਜ਼ੂਰ ਨੇ ਅੰਮ੍ਰਿਤ ਵੇਲੇ ਦਿੱਤੀ, ਅੰਮ੍ਰਿਤ ਦੀ ਦਾਤ ਦਿੰਦਿਆਂ ਦਿੱਤੀ ਕਿ ਜੱਤ ਪਹਾੜਾ ਧੀਰੇ ਸੁਨਿਆਰ ਐਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ। ਇੱਥੇ ਸ਼ਬਦ ਦਾ ਅਰਥ ਗੁਰੂ ਸ਼ਬਦ ਨਹੀਂ, ਸ਼ਬਦ ਦਾ ਅਰਥ ਅੱਖਰਾਂ ਦਾ ਜੋੜ ਨਹੀਂ, ਇੱਥੇ ਸ਼ਬਦ ਦਾ ਅਰਥ ਜੀਵਨ। ਜੇ ਤੇਰੇ ਕੋਲ ਇਹੋ ਜਿਹਾ ਕਰੈਕਟਰ ਹੋਵੇਗਾ, ਕਿਰਦਾਰ ਹੋਵੇਗਾ, ਤੇ ਸੱਚ ਜਾਣੀ ਫਿਰ ਤੇਰਾ ਸ਼ਬਦ ਇਸ ਗੁਣਾਂ ਦੀ ਟਕਸਾਲ ਵਿੱਚ ਘੜਿਆ ਜਾਏ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਆਣ। ਗੁਰਮੁਖਾਂ, ਸਵੇਰੇ ਜਦੋਂ ਤੂੰ ਅੰਮ੍ਰਿਤਧਾਰੀ ਸਿੰਘਾ ਜਪਜੀ ਸਾਹਿਬ ਪਹਿਲੀ ਬਾਣੀ ਪੜ੍ਹਨਾ, ਉਸ ਵੇਲੇ ਇੱਕ ਖਿਆਲ ਬਣਾਈ, ਇਹ ਉਹ ਧੁਰ ਕੀ ਬਾਣੀ ਹੈ ਕਿ ਜਿਸ ਦਿਨ ਮੈਨੂੰ ਅੰਮ੍ਰਿਤ ਦੀ ਦਾਤ ਦਿੱਤੀ ਗਈ, ਪਾਣੀ ਉੱਤੇ ਪਹਿਲਾਂ ਇਹ ਬਾਣੀ ਪੜ੍ਹੀ, ਇਸ ਬਾਣੀ ਦੀ ਪਾਰਸ਼ ਕਲਾ ਨੇ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ। ਅੰਮ੍ਰਿਤ ਤਿਆਰ ਕਰਨ ਵੇਲੇ ਦੂਸਰੀ ਬਾਣੀ ਹੈ ਜਾਪ, ਜਾਪ ਦੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਕੀਤੀ। ਸ਼ੁਰੂਆਤ ਕੀਤੀ ਨਿਰਗੁਣ ਤੋਂ, ਚੱਕਰ ਚੇਨ ਅਰ ਬਨ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਗ ਭੇਗ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀ, ਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣੀਚੈ ਤ੍ਰਿਭਵਨ ਮਗੀਪ, ਸੁਰ ਨਰ ਅਸੁਰ ਨੇਤ ਨੇਤ ਬਾਣ ਤ੍ਰਿਣ ਕੈਦ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ। 22 ਛੰਦ ਲੈ, 199 ਬੰਦ ਲੈ, ਤੇ 1100 ਵਰੀ ਉਸ ਅਕਾਲ ਦੇ ਸੁੱਤ ਨੇ ਅਕਾਲ ਨੂੰ ਨਮਸਕਾਰ ਕੀਤੀ। ਕਦੀ ਇਸ ਬਾਣੀ ਨੂੰ ਸਵੇਰੇ ਭਾਵਨਾ ਨਾਲ ਪੜ੍ਹੀਏ, ਤੇ ਇਹ ਸਾਨੂੰ ਸੋਚਣਾ ਪਏਗਾ ਕਿ ਜਦੋਂ ਅਸੀਂ ਇਸ ਬਾਣੀ ਦਾ ਪਾਠ ਕਰਦੇ। ਪਿਛਲੇ ਦਿਨੀ ਗੁਰਮਤਿ ਪ੍ਰਕਾਸ਼ ਚ ਇੱਕ ਲੇਖ ਆਇਆ ਸੀ, ਇਸ ਬਾਣੀ ਦੇ ਜਿਤਨੇ ਵੀ ਛੰਦ ਨੇ ਨਾ, ਉਹ ਸ਼ਸਤਰਧਾਰੀ ਸਿੰਘਾਂ ਦੇ ਸ਼ਸਤਰ ਚਲਾਉਣ ਨਾਲ ਸੰਬੰਧਿਤ ਨੇ। ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਦਰਮਿਆਨ ਇੱਕ ਅਸਥਾਨ ਹੈ, ਉਹਦਾ ਜ਼ਿਕਰ ਉਹਨਾਂ ਕੀਤਾ ਹੈ ਕਿ ਉਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਉੱਚਾ ਮਿੱਟੀ ਦਾ ਟਿੱਬਾ ਸੀ, ਉਹ ਪਹਾੜੀ ਚੋਟੀ ਜੀ, ਉਹਦੇ ਉੱਪਰ ਇੱਕ ਸਿੰਘ ਨੂੰ ਬਾਣੀ ਪੜ੍ਹਨ ਵਾਲੇ ਨੂੰ ਜਿਹਦੀ ਆਵਾਜ਼ ਵਿੱਚ ਬੜਾ ਦਮ ਸੀ, ਉਹਨੂੰ ਕਹਿਣਾ ਤੂੰ ਇਸੇ ਰੂਪ ਚ ਇਸੇ ਜਿਸ ਤਰ੍ਹਾਂ ਛੰਦ ਉਚਾਰੇ ਨੇ ਇਸੇ ਲੈ ਇਸੇ ਤਰਜ ਇਸੇ ਤਰ੍ਹਾਂ ਗਾਹ। ਤੇ ਜਦੋਂ ਉਹਨੇ ਜਾਪ ਸਾਹਿਬ ਉੱਚੀ ਉੱਚੀ ਪੜ੍ਹਨਾ ਤੇ ਗੁਰੂ ਕੇ ਸਿੱਖਾਂ ਦੇ ਨਾਲ ਸ਼ਸਤਰ ਚਲਾਣੇ, ਇਹਦਾ ਭਾਵ ਕੀ ਸੀ ਕਿ ਜਦੋਂ ਰੱਬ ਨੂੰ ਭੁੱਲ ਕੇ ਕੋਈ ਸ਼ਸਤਰ ਚੁੱਕਦਾ ਉਹ ਮਜ਼ਲੂਮ ਦੇ ਗਲੇ ਵੜਦਾ ਹੈ, ਤੇ ਜਦੋਂ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਅਕਾਲ ਦਾ ਜਾਪ ਕਰਕੇ ਕੋਈ ਸ਼ਸਤਰ ਚੁੱਕਦਾ ਚੇਤੇ ਰੱਖੋ ਜ਼ਾਲਮ ਦਾ ਮੂੰਹ ਮੋੜਦਾ। ਗੁਰੂ ਨੇ ਸ਼ਸਤਰਾਂ ਵਿੱਚੋਂ ਵੀ ਸਾਨੂੰ ਪਰਮਾਤਮਾ ਦੇ ਜਾਪ ਦੀ ਦਾਤ ਦਿੱਤੀ। ਫਿਰ ਗੁਰਮੁਖੋ ਇਹ ਜਾਪ ਸਾਨੂੰ ਕਿੱਥੇ ਲੈ ਜਾਏਗਾ? ਅਸੀਂ ਜਿੰਨੇ ਬੈਠੇ ਹਾਂ ਇੱਕੋ ਗੱਲ ਭਾਵੇਂ ਕੋਈ ਕਹਿ ਚਾਹੇ ਨਾ ਕਹਿ, ਅੰਦਰ ਤੇ ਬੈਠੀਏ ਪਰਮਾਤਮਾ ਆ ਬਚਾਈ, ਇਸ ਵਾਰੀ ਇਹ ਜਨਮ ਮਰਨ ਤੋਂ ਬਚਾ, ਗੇੜੇ ਤੋਂ ਮੁੱਕ ਜਾਏਗੀ। ਇਹੀ ਹੈ ਨਾ ਚੋਜੀ ਪ੍ਰੀਤਮ ਕਹਿੰਦੇ ਨੇ, ਤੂੰ ਜਾਪ ਨਾਲ ਜੁੜ, ਰੋਜ਼ ਨਮਸਕਾਰ ਕਰ, ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ, ਸੁਯੰਭਵ ਸੁਭੰਗ ਸਰਬ ਦਾ ਸਰਬ ਜੁਗਤੇ, ਦੁਕਾਲੰ ਪਰਨਾਸ਼ੀ ਦਯਾਲੰ ਸਰੂਪੇ, ਸਦਾ ਅੰਗ ਸੰਗੇ ਅਭੰਗਨ ਵਿਭੂਤੇ। ਉਹਦੇ ਜਾਪ ਨੂੰ ਕਰੀ ਤੇ ਪਿਆਰਿਆ ਤੇਰੇ ਦੋ ਕਾਲ ਦੋ ਕਾਲੰ, ਤੇਰਾ ਜਨਮ ਤੇ ਮਰਨ ਦੋਨੋਂ ਪਰਮਾਤਮਾ ਆਪਣੇ ਜਾਪ ਨਾਲ ਮੁਕਾਦਾ। ਜਾਪ ਸਾਹਿਬ ਦੀ ਬਾਣੀ ਹਜ਼ੂਰ ਨੇ ਦੂਸਰੀ ਬਖਸ਼ਿਸ਼ ਕੀਤੀ। ਤੀਸਰੇ ਸਵਈਏ ਸੁਦਾ, ਉਹ ਸਵਈਏ ਹੁਣ ਅੱਜ ਜਿਸ ਬੰਦੇ ਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ ਉਹਦੀ ਗੱਲ ਵੱਖਰੀ। ਉਹਨਾਂ ਸਮਾਂ ਪੰਜ ਪਿਆਰੇ ਗੁਰੂ ਕੇ ਸਿੰਘ ਦੱਸਦੇ ਤੇ ਦੇਖੋ ਕੈਸੀ ਕਿਰਪਾ ਕੀਤੀ, ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦੀ ਹਜ਼ੂਰ ਨੇ ਆਪਣੇ ਕੋਲੋਂ ਦਾਤ ਦੇ ਦਿੱਤੀ। ਗ੍ਰੰਥੀ ਸਾਹਿਬ ਪਹਿਰੇਦਾਰ ਸਤ ਸਿੰਘ ਲੱਗਦੇ ਆ ਨਾ, ਪਰ ਭਾਵੇਂ ਉਹ ਪੰਜ ਪਿਆਰੇ ਹਰ ਰੋਜ਼ ਅੰਮ੍ਰਿਤ ਸੰਚਾਰ ਕਰਨ, ਪਰ ਨਾਲ ਇੱਕ ਗੁਰੂ ਨੇ ਇੰਨਾ ਭੈ ਤੇ ਨਿਮਰਤਾ ਦਿੱਤੀ, ਅੰਮ੍ਰਿਤ ਛਕਾਉਣ ਤੋਂ ਪਹਿਲਾਂ ਖੁਦ ਪੰਜ ਪਿਆਰੇ ਆਪਣੀ ਸੁਧਾਈ ਕਰਦੇ ਨੇ ਤੇ ਵਾਰ ਵਾਰ ਪੁੱਛਿਆ ਜਾਂਦਾ ਹੈ ਕਿ ਤੂੰ ਏਡੀ ਵੱਡੀ ਕਿਰਪਾ ਵਿੱਚ ਵਰਤਣ ਲੱਗਾ ਹੈ ਲੱਗਣ ਲੱਗਾ ਹੈ, ਤੂੰ ਸੱਚ ਬੋਲ ਕੇ ਦੱਸ, ਕੋਈ ਕੁਰੈਤ ਤਾਂ ਨਹੀਂ ਕੀਤੀ? ਹਾਲਾਂਕਿ ਉਹਨੇ ਇੱਕ ਦਿਨ ਪਹਿਲਾਂ ਅੰਮ੍ਰਿਤ ਸੰਚਾਰ ਕੀਤਾ। ਗੁਰਮੁਖ ਬੈਠੇ ਨੇ ਜਿਹੜੇ ਪੰਜਾਂ ਦੀ ਸੇਵਾ ਚ ਲੱਗਦੇ ਨੇ, ਗੁਰਮੁਖੋ ਪੁੱਛਿਆ ਜਾਂਦਾ ਨਿਤਨੇਮ ਕੀਤਾ ਦਸਵੰਧ ਕਰਨੇ, ਝੂਠ ਤੇ ਨਹੀਂ ਬੋਲਦਾ, ਇਹਦਾ ਮਤਲਬ ਕੀ? ਇਕੱਲਾ ਬਾਹਰ ਦਾ ਭੇਗ ਨਹੀਂ, ਇਹਦੇ ਆਤਮਕ ਜੀਵਨ ਨੂੰ ਵੇਖਿਆ ਜਾਏ, ਕਿਉਂਕਿ ਜਿਹੜੇ ਪੰਜਾਂ ਵਿੱਚ ਇਹਨੇ ਲੱਗਣਾ, ਇਹਨਾਂ ਪੰਜਾਂ ਲਈ ਗੁਰੂ ਗੋਬਿੰਦ ਸਿੰਘ ਦੀ ਅੰਤਰ ਆਤਮਾ ਦੇ ਵਿੱਚ ਵਰਤਣਾ। ਗੁਰੂ ਗੋਬਿੰਦ ਸਿੰਘ ਵਰਤਦੇ ਨੇ ਅੰਮ੍ਰਿਤ ਕੇਵਲ ਬਾਹਰ ਦਾ ਪ੍ਰਪੰਚ ਨਹੀਂ, ਜੋ ਮਹਿਸੂਸ ਕੀਤਾ ਸਤਿਗੁਰੂ ਦੇ ਸ਼ਬਦ ਨਾਲ ਜੁੜ ਕੇ। ਫਿਰ ਹਜ਼ੂਰ ਨੇ ਦਿੱਤੇ ਸਵਈਏ, ਤੇ ਸਵਈਏ ਪੜ੍ਹਨ ਦੇ ਇਹ ਸ਼ਬਦ ਕਿਹਾ ਕਿ ਤਾਂ ਕਰਮ ਕਾਂਡਾਂ ਤੋਂ ਬਚਾਇਆ, ਭੇਖੀਆਂ ਪਖੰਡੀਆਂ ਤੋਂ ਬਚਾਇਆ, ਨਾਲ ਇੱਕ ਇਹੋ ਜਿਹੇ ਆਤਮਕ ਰਾਜ ਦਾ ਸੁਪਨਾ ਲਿਆ ਜਿਸ ਵਿੱਚ ਦੇਵ ਤੇ ਮਨੁੱਖ ਹਰ ਬੰਦਾ ਖੁਸ਼ਹਾਲ ਹੈ, ਤੇ ਜੇ ਪਰਮਾਤਮਾ ਦੀ ਬੰਦਗੀ ਨਾ ਕੀਤੀ ਕਰਮ ਕਾਂਡੀ ਰਹੇ। ਤੇ ਫਿਰ ਗੁਰੂ ਨੇ ਉੱਚੀ ਆਵਾਜ਼ ਵਿੱਚ ਕਿਹਾ, ਦੇਖੋ ਕਿ ਕੂਰ ਕਿਰਿਆ ਉਲਝੋ ਸਭ ਕੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਏ ਸਵਈਏ। ਉਸ ਤੋਂ ਬਾਅਦ ਚੌਥੀ ਬਾਣੀ ਬੇਨਤੀ ਚੌ ਪਈ, ਗੁਰਮੁਖੋ ਸਾਡਾ ਸਾਡੇ ਪਰਿਵਾਰ ਦਾ ਸਮੁੱਚੇ ਸਿੱਖ ਪੰਥ ਦਾ ਭਲਾ ਮੰਗਿਆ, ਤੇ ਜਿਹੜੀ ਚੌ ਪਈ ਚ ਦਾਤਾ ਮੰਗੀਆਂ ਨੇ ਕਦੀ ਟੇਕ ਕੇ ਪੜ੍ਹੀਏ ਖਾਂ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੂੰ ਕਾਹੋ, ਆ ਭਾਲ ਦੇ ਮੋਹ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰ। ਗੁਰਮੁਖੋ ਚੌਚੀ ਪ੍ਰੀਤਮ ਦੇ ਪਰਿਵਾਰ ਵਿੱਚ ਤਾਂ ਚਾਰ ਪੁੱਤਰ, ਇੱਕ ਪਿਤਾ ਇੱਕ ਮਾਂ ਤੇ ਮਹਿਲ, ਜਿਸ ਗੁਰੂ ਨੇ ਚੌ ਪਈ ਦਿੱਤੀ ਪਰਿਵਾਰ ਕਿਹੜਾ ਮੰਨਿਆ, ਕਿ ਮੇਰੋ ਮੋਰੋ ਪਰਿਵਾਰ ਅਦਰਤ ਕੇਵਲ ਮੇਰੇ ਪੁੱਤਰ। ਕਹਿਣ ਲੱਗੇ ਮਹਾਰਾਜ ਕਿਹੜਾ ਪਰਿਵਾਰ, ਤੇ ਅੰਮ੍ਰਿਤਧਾਰੀ ਗੁਰਸਿੱਖਾਂ ਤੈਨੂੰ ਗੁਰੂ ਨੇ ਆਪਣਾ ਪੁੱਤਰ ਬਣਾਉਣਾ। ਕਹਿਣ ਲੱਗੇ ਸੇਵਕ ਸਿੱਖ ਸਭੈ ਕਰਤਾਰਾ, ਆ ਜਿਹੜੇ ਸਿੱਖ ਤੇ ਸੇਵਕ। ਫਿਰ ਬੇਨਤੀ ਕਰਦਿਆਂ ਕਰਦਿਆਂ ਇੱਥੇ ਜਾ ਪੁਚਾਇਆ ਕਿ ਇੱਕ ਬਾਰ ਚਿੰਤੂ ਮੈਂ ਸੰਭਾਰਾ, ਕਾਲ ਫਾਂਸ ਤੇ ਤਾਂ ਉਭਾਰਾ, ਜਿਨਰ ਨਾਮ ਤਿਹਾਰੋ ਕਾਹਾ ਦਾਰਦ, ਦੁਸ਼ਟ ਦੋਖ ਤੇ ਰਹਾ ਖੜਕ ਕੇਤ, ਮੈਂ ਸ਼ਰਨ ਤਿਹਾਰੀ, ਹੇ ਸ਼ਸਤਰ ਧਾਰੀ ਪਰਮਾਤਮਾ ਮੈਂ ਤੇਰੀ ਸ਼ਰਨ ਵਿਚ ਆਇਆ ਵਾ, ਮੈਨੂੰ ਆਪਣਾ ਹੱਥ ਦੇ ਕੇ ਬਚਾ ਦੇ। ਗੁਰਮੁਖੋ ਜਪ ਹੈ ਸੇ ਕੋਲ, ਜਾਪ ਹੈ ਸੇ ਕੋਲ, ਅੰਮ੍ਰਿਤ ਸਵਈਏ ਨੇ ਸੇ ਕੋਲ, ਤੇ ਇਹਦੇ ਕੋਲ ਏਡੀ ਵੱਡੀ ਚੌ ਪਈ ਹੈ ਜਿਹੜੀ ਬੇਨਤੀ ਕਰਦਿਆਂ ਕਰਦਿਆਂ ਸਭ ਕੁਝ ਦੀ ਝੋਲੀ ਚ ਪਾ ਦਿੰਦੀ। ਉਸ ਤੋਂ ਬਾਅਦ ਜਦੋਂ ਚਾਰ ਬਾਣੀਆਂ ਪੜ੍ਹੀਆਂ, ਫਿਰ ਚੌਚੀ ਪ੍ਰੀਤਮ ਨੇ ਆਨੰਦ, ਗੁਰੂ ਅਮਰਦਾਸ ਜੀ ਦੀ ਬਾਣੀ, ਆਨੰਦ ਸਾਡੀ ਮੰਜ਼ਿਲ ਹੈ, ਆਨੰਦ ਸਾਡਾ ਮੁਕਾਮ ਹੈ, ਤੇ ਇਹੀ ਕਾਰਨ ਕਿ ਆਨੰਦਪੁਰ ਸਾਹਿਬ ਕੇਸਗੜ੍ਹ ਦੀ ਧਰਤੀ ਤੇ ਅੰਮ੍ਰਿਤ ਦਿੱਤਾ। ਅਖੀਰਲੀ ਬਾਣੀ ਆਨੰਦ ਪੜ੍ਹੀ, ਤੇ ਕਈ ਵਾਰੀ ਮੈਂ ਬੇਨਤੀ ਕੀਤੀ, ਆਨੰਦ ਇੰਨਾ ਸਾਡੀ ਜ਼ਿੰਦਗੀ ਜੁੜਿਆ ਹੈ, ਅਸੀਂ ਕਦੀ ਆਨੰਦ ਨੂੰ ਦੂਰ ਨਹੀਂ ਕਰ ਸਕਦੇ। ਮੈਂ ਆਪ ਨਾਲ ਇੱਕ ਵਾਰ ਇਹ ਸਾਂਝ ਪਾਈ ਸੀ, ਘਰ ਪੁੱਤਰ ਜਨਮ ਲੈਂਦਾ ਤੇ ਸਿੱਖ ਦੇਗ ਲੈ ਕੇ ਆ ਕੇ ਅਰਦਾਸ ਕਰਦਾ ਤੇ ਕਹਿੰਦਾ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਹੀ ਪੁੱਤਰ ਪੜ੍ਹਨੇ ਪੈਂਦਾ ਤੇ ਅਰਦਾਸ ਕਰਦਾ ਕਿ ਹੇ ਸਤਿਗੁਰੂ, ਅੱਜ ਬੱਚਾ ਸਕੂਲ ਚੱਲਿਆ ਤੇ ਅਰਦਾਸ ਵਿੱਚ ਬੜੀ ਵੱਡੀ ਤਾਕਤ, ਜੇ ਗੁਰਮੁਖੋ ਜੇ ਆਪਣੇ ਪਰਿਵਾਰ ਦਾ ਭਲਾ ਲੋਚਨੇ ਆ। ਅਰਦਾਸ ਇੱਕ ਉਹ ਅਦ੍ਰਿਸ਼ਟ ਸ਼ਕਤੀ ਹੈ, ਜੇ ਜੁੜੀ ਕੋਈ ਆਤਮਾ ਕਰੇ ਤੇ ਰੱਬ ਦੇ ਦਰਵਾਜ਼ੇ ਵੀ ਤੋੜ ਸਕਦੀ, ਯਾਦ ਰੱਖਿਓ। ਤੇ ਮੇਰੇ ਵਰਗਾ ਕੋਈ ਗਿਆਨੀ ਸ਼ਬਦ ਵਰਤੀ ਜਾਏ ਕਿ ਪਦਤ ਪਾਵਨ ਕਿਰਪਾ ਨਿਧਾਨ ਭਗਤ ਵਛਲ ਮੇਰ ਕਰੀ ਆ ਕਰੀ, ਉਹ ਲਾਹੌਰ ਵਿੱਚ ਸੱਜਣ ਕਰ ਰਿਹਾ ਸੀ ਅਰਦਾਸ ਕਿ ਭਾਈ ਬੁੱਧੂ ਨੇ ਨੀ ਸੇਵਾ ਕੀਤੀ, ਲੰਗਰ ਛਕਾਇਆ, ਇਹਨੇ ਮਹਾਰਾਜ ਤੇਰੀਆਂ ਸੰਗਤਾਂ ਦਾ ਕੀਰਤਨ ਕਰਾਇਆ, ਬਾਣੀ ਦਾ ਕੀਰਤਨ ਹੋਇਆ, ਇਹਦਾ ਆਵਾ ਪੱਕ ਜਾਏ। ਬਾਹਰੋਂ ਦੇਖੋ ਇੱਕ ਜੁੜੀ ਹੋਈ ਆਤਮਾ ਨੇ ਕਿਹਾ, ਨਹੀਂ, ਗੁਰੂ ਦੇ ਪੁੱਤਰਾਂ ਨੂੰ ਧੱਕੇ ਮਾਰਨ ਵਾਲੇ ਦੇ ਆਵੇ ਕਦੀ ਨਹੀਂ ਪਾ ਸਕਦੇ। ਹੁਣ ਦੇਖੋ ਇੱਕ ਪਾਸੇ ਉਹ ਕਮਾਈ ਵਾਲਾ, ਦੂਜੇ ਪਾਸੇ ਇੱਥੇ ਤਰਕ ਪੈਦਾ ਹੋਵੇਗਾ ਵੀ ਕਿਵੇਂ। ਵੈਸੇ ਚਾਹੀਦਾ ਕਦੀ ਵੀ ਕਿਸੇ ਜੁੜੀ ਹੋਈ ਆਤਮਾ ਨੂੰ ਬਿਲਕੁਲ ਦੁਖਾਨ ਦਾ ਯਤਨ ਨਾ ਕਰੋ, ਵੈਸੇ ਤਾਂ ਕਿਸੇ ਨੂੰ ਵੀ ਨਹੀਂ, ਉਹਦਾ ਫੁਰਨਾ ਵੀ ਕਈ ਵਾਰੀ ਘਰ ਦੀ ਤਬਾਹੀ ਕਰ ਸਕਦਾ। ਅਸਲੀਅਤ ਤੋਂ ਭਾਵੇਂ ਨਾ ਵੀ ਬੋਲੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇ ਅਰਦਾਸ ਸੀ, ਬੇਨਤੀ ਚੌ ਪਈ ਅਰਦਾਸ, ਮੈਂ ਅਰਜ ਕੀਤੀ ਪੰਜਵਾਂ ਆਨੰਦ, ਪੁੱਤਰ ਦੀ ਪੜ੍ਹਾਈ ਦੀ ਅਰਦਾਸ, ਪੁੱਤਰ ਜਵਾਨ ਹੋਇਆ ਵਿਆਹ ਕਰਨ ਲੱਗੇ ਪਰ ਗੁਰਮੁਖੋ ਅਰਦਾਸ ਕੀਤੀ, ਵਿਆਹ ਮੁਕੰਮਲ ਹੋਇਆ ਮਰਿਆਦਾ, ਤੇ ਕੀਰਤਨੀਆਂ ਸਿੱਖਾਂ ਨੇ ਪੜਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਿਤੇ ਖਬਰ ਮਿਲੀ ਕਿ ਜਿਹੜੇ ਪੁੱਤਰ ਨੂੰ ਵਿਆਹ ਕੇ ਲਿਆਂਦਾ ਉਹਦੀ ਮੌਤ ਹੋ ਗਈ, ਤੇ ਸਿੱਖ ਫਿਰ ਸੰਸਕਾਰ ਕਰਕੇ ਲਾਣੀਆਂ ਪੜਨ ਵੇਲੇ ਆਇਆ, ਤੇ ਕੋਲ ਗੁਰੂ ਦੇ ਖਲੋ ਕੇ ਜਿਹਦੇ ਕੋਲ ਪੁੱਤਰ ਨੂੰ ਜਨਮ ਵੇਲੇ ਲਿਆਇਆ ਸੀ, ਪੜ੍ਹਾਈ ਵੇਲੇ ਲਿਆਇਆ ਸੀ, ਅੰਮ੍ਰਿਤ ਛਕਾਉਣ ਲਈ ਲਿਆਇਆ ਸੀ, ਆਨੰਦ ਕਾਰਜ ਲਈ ਲਿਆਇਆ ਸੀ, ਜਦੋਂ ਪੁੱਤਰ ਦਾ ਸੰਸਕਾਰ ਕਰਕੇ ਆਇਆ, ਫਿਰ ਸੰਗਤ ਚ ਪਿਓ ਬੋਲਣ ਲੱਗ ਪਿਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅੰਮ੍ਰਿਤ ਧਾਰੀ ਸਿੱਖਾਂ, ਆਨੰਦ ਤੇਰੀ ਆਤਮਕ ਅਵਸਥਾ ਹੈ ਕਿ ਜਿਸ ਦਿਨ ਬੱਚਿਆਂ ਦੇ ਟੁਕੜੇ ਵੀ ਹੋ ਗਏ, ਮਾਈਆਂ ਨੇ ਸ਼ਾਮ ਨੂੰ ਫਿਰ ਲਹਿਰਾ ਚ ਪੜਿਆ ਸੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਭਾਈ ਅੰਮ੍ਰਿਤ ਗੁਰੂ ਦਾ ਆਪਾ ਹੈ। ਪੰਜ ਬਾਣੀਆਂ ਜਦੋਂ ਸਵੇਰੇ ਪੜ੍ਹਨੇ ਆ, ਕਿਉਂ ਦਿੱਤੀਆਂ ਜੀ ਪੰਜ? ਵੈਸੇ ਕੋਈ ਸੁਖਮਨੀ ਸਾਹਿਬ ਕਰੇ, ਆਸਾ ਦੀਵਾਰ ਕਰੇ, ਕੋਈ 50 ਬਾਣੀਆਂ ਦਾ ਨਿਤਨੇਮ ਕਰੇ, ਐਵੇਂ ਕਿਸੇ ਗਿਆਨੀ ਨੂੰ ਸੁਣ ਕੇ ਨਾ ਕਿ ਉਹ ਵੀ ਇੰਨੀ ਬਾਣੀ ਦਾ ਕੀ ਲਾਭ। ਗੁਰਮੁਖੋ ਜਿੰਨੀ ਬਾਣੀ ਵੀ ਪੜੋਗੇ ਥੋੜੀ ਹੈ, ਤੇ ਜਿੰਨੀ ਪੜੋਗੇ ਇੱਕ ਤਿੰਨ ਜਿੰਨੀ ਬਾਣੀ ਮੇਰੀ ਗੁਰੂ ਕਦੀ ਤੁਹਾਡੇ ਘਟਾਏਗਾ। ਸਿਰਫ ਵੇਖੇ ਤੇ ਬੇਨਤੀ ਕਰਕੇ ਮੈਂ ਸੰਪੰਨਤਾ ਕਰ ਦੇਣਾ, ਜਿਨ੍ਹਾਂ ਘਰਾਂ ਚ ਬਾਣੀ ਪੜੀ ਜਾਂਦੀ ਉੱਥੇ ਕੀ ਵਰਤਦਾ? ਜਿਸ ਕਮਰੇ ਵਿੱਚ, ਜਿਸ ਘਰ ਵਿੱਚ ਸੈਰ ਕਰਦੇ ਹਾਂ, ਵੈਸੇ ਤੇ ਸੰਤ ਬਾਬਾ ਅਤਲ ਸਿੰਘ ਜੀ ਮਸਤੂਆਣੇ ਵਾਲੇ ਉਹ ਮਹਾਂਪੁਰਖ ਇੱਕ ਬਚਨ ਕਹਿੰਦੇ ਸਨ, ਕਹਿੰਦੇ ਨੇ ਸਿੱਖਾ ਤੂੰ ਕਿਤੇ ਵੀ ਜਾਏ ਤੈਨੂੰ ਗੁਰੂ ਨਾ ਭੁੱਲੇ। ਤੇ ਬਾਬਾ ਜੀ ਨੇ ਤੇਰੇ ਤੱਕ ਕਿਹਾ ਕਦੀ ਸਾਹ ਲੈਣਾ ਸਾਨੂੰ ਭੁੱਲਿਆ? ਜੇ ਸਾਹ ਲੈਣਾ ਨੀ ਭੁੱਲਿਆ, ਰੱਬ ਕਰੇ ਗੁਰੂ ਤੇਰੇ ਸਾਹ ਚ ਰੱਜ ਜਾਏ, ਜਿੰਨੇ ਸਾਹ ਲੈ ਉਹਨਾਂ ਨਾਲ ਗੁਰੂ ਨਿਕਲੇ। ਸਾਹ ਸਾਹ ਸਿਮਰੋ ਗੋਬਿੰਦ, ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ, ਸਾਹ ਤੇਰੇ ਸਾਹ ਚ ਗੁਰੂ ਵੱਜ ਜਾਏ, ਦਮ ਦਮ ਸਦਾ ਸੰਭਾਲਦਾ, ਦਮ ਨਾ ਪਿਰਥਾ ਜਾ, ਕੋਈ ਦਮ ਨਾ ਵਿਅਰਥ ਜਾਏ। ਉਹ ਕਹਿੰਦੇ ਸਨ ਸੈਰ ਕਰਨੇ ਇਕੱਲੇ, ਇੱਥੇ ਵੀ ਕਈ ਸੱਜਣ ਕਰਦੇ ਆ, ਕਹਿੰਦੇ ਸਨ ਖੱਬਾ ਪੈਰ ਚੁੱਕੋ ਤੇ ਸ਼ਬਦ ਕਹੋ ਵਾਹੇ, ਤੇ ਸੱਜਾ ਪੈਰ ਰੱਖੋ ਤੇ ਕਹੋ ਗੁਰੂ। ਇਸੇ ਤਰ੍ਹਾਂ ਪੈਰ ਚੁੱਕਦਿਆਂ ਵਾਹਿਗੁਰੂ ਵਾਹਿਗੁਰੂ ਕਹਿਣ ਲੱਗੇ। ਦੋ ਕੁ ਦਿਨ ਸੈਰ ਕਰ ਲਈ, ਚੇਤੇ ਰੱਖੀ, ਤੇਰੇ ਅੰਦਰ ਇੰਨਾ ਗੁਰੂ ਟੁੱਕ ਜਾਏਗਾ, ਜਦੋਂ ਪੈਰ ਚੁੱਕੇਗਾ ਤੇਰੇ ਪੈਰ ਦੀ ਆਹਟ ਨਾਲ ਹੀ ਅੰਦਰ ਗੁਰੂ ਚੱਲਣ ਲੱਗ ਪਏ। ਹੁਣ ਆਪਾਂ ਕਹਾਂਗੇ ਵੀ ਇਹ ਜੀ ਇਹ ਕਿਵੇਂ ਕਹਿ ਦਿੱਤਾ ਪੈਰ ਸ਼ਬਦ ਆ ਗਿਆ, ਕਿਉਂਕਿ ਕਈਆਂ ਦੇ ਮਨ ਚ ਹੋਣਾ ਪੈਰਾਂ ਜੁੱਤੀ ਪਾਈ ਹੁੰਦੀ। ਬਾਬਾ ਜੀ ਨੇ ਕਿਹਾ ਮਾਰਗ ਚਲਤ ਹਰੇ ਹਰ ਗਾਈਏ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾ। ਆਨੰਦ ਸਾਹਿਬ ਦੀ ਦਾਤ ਦਿੱਤੀ ਤੇ ਉਹ ਪੰਜ ਬਾਣੀਆਂ ਪੜ੍ਹ ਕੇ ਚੋਜੀ ਪ੍ਰੀਤਮ ਨੇ ਅੰਮ੍ਰਿਤ ਤਿਆਰ ਕਰ ਦਿੱਤਾ। ਫਿਰ ਅੰਮ੍ਰਿਤ ਤਿਆਰ ਕਰਕੇ ਪਿਆਰਿਓ ਸੰਚਾਰ ਕੀਤਾ ਫਿਰ ਅੰਮ੍ਰਿਤ ਦਾ। ਪਹਿਲਾਂ ਤਿਆਰ ਕੀਤਾ, ਇਉਂ ਸ਼ਬਦ ਲਈਏ ਤਿੰਨ ਨੇ, ਪਹਿਲਾਂ ਪ੍ਰਚਾਰ ਕੀਤਾ, ਫਿਰ ਤਿਆਰ ਕੀਤਾ, ਤੇ ਤੀਜੀ ਕਿਰਪਾ ਸੰਚਾਰ ਕੀਤਾ। ਪ੍ਰਚਾਰ ਕੀਤਾ ਮੈਨੂੰ ਇੱਕ ਸਿਰ ਚਾਹੀਦਾ, ਤਿਆਰ ਕੀਤਾ ਖੰਡੇ ਬਾਟੇ ਨਾਲ ਬਾਣੀ ਦੀ ਕਲਾ ਵਰਤਾਈ, ਤੇ ਸੰਚਾਰ ਉਦੋਂ ਕੀਤਾ ਜਦੋਂ ਅੰਮ੍ਰਿਤ ਤਿਆਰ ਕਰਕੇ ਪੰਜਾਂ ਨੂੰ ਛਕਾਇਆ। ਸੰਚਾਰ ਦਾ ਅਰਥ ਚੱਲਣਾ, ਪੰਜ ਚੁਲੇ ਮੁੱਖ ਚ ਪਾਏ, ਪੰਜ ਚੁਲੇ ਮੁੱਖ ਚ ਦੇਖ ਕੇ ਕਿਹਾ ਭਾਈ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ ਕਿ ਤੇਰੇ ਅੰਦਰ ਅੰਮ੍ਰਿਤ ਹੈ, ਅੰਦਰ ਅੱਗ ਹੈ, ਬਾਹਰੋਂ ਮੈਂ ਪੰਜ ਚੁਲੇ ਦੇਖ ਕੇ ਅੰਦਰ ਦੀ ਅੱਗ ਨੂੰ ਭਾਂਬੜ ਬਣਾਉਣਾ ਚਾਹੁੰਦਾ, ਬਾਹਰੋਂ ਜਾਗ ਲਾਏ ਤੇਰੇ ਅੰਦਰ ਤੱਤ ਹੈ, ਮੈਂ ਬਾਹਰੋਂ ਜਾਗ ਲਾ ਕੇ ਤੇਰੇ ਅੰਦਰ ਦੇ ਤੱਤ ਨੂੰ ਪ੍ਰਗਟ ਕਰਨਾ ਚਾਹੁੰਦਾ। ਪੰਜ ਚੁਲੇ ਅੰਮ੍ਰਿਤ ਦੇ ਦਿੱਤੇ ਕਿ ਇਸ ਮੁੱਖ ਨਾਲ ਰੋਜ਼ ਪੰਜ ਬਾਣੀਆਂ ਪੜੀ, ਰੱਬ ਮੇਰ ਕਰੇ ਜਿਹੜਾ ਅੰਮ੍ਰਿਤ ਦਾ ਸਵਾਦ ਤੈਨੂੰ ਅੱਜ ਆਇਆ, ਇਹ ਪੰਜ ਬਾਣੀਆਂ ਪੜਦਿਆਂ ਅੰਦਰ ਦੇ ਬਾਟੇ ਵਿੱਚੋਂ ਤੈਨੂੰ ਰੋਜ਼ ਸਵਾਦ ਆਵੇ। ਅੰਦਰ ਨੂੰ ਬਾਟਾ ਬਣਾ, ਜੀਵ ਨੂੰ ਖੰਡਾ ਬਣਾ। ਗੁਰਮੁਖਾ ਕਦੀ ਇਸ ਤਰ੍ਹਾਂ ਬਾਣੀ ਨੂੰ ਪੜ, ਤੇਰੀ ਜੀਵ ਨੂੰ ਅੰਮ੍ਰਿਤ ਦਾ ਸਵਾਦ ਆਵੇਗਾ। ਦੂਸਰਾ, ਨੇਤਰਾਂ ਵਿੱਚ ਛੱਟੇ ਮਾਰੇ, ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਰਮ ਇੰਦਰੇ ਗਿਆਨ ਇੰਦਰੀਆਂ ਵਿੱਚ ਕੰਨ ਵੀ ਨੇ, ਕੰਨਾਂ ਦੇ ਸੁਰਾਖ ਚ ਨਹੀਂ ਅੰਮ੍ਰਿਤ ਪਾਇਆ, ਨਾਸਕਾ ਵੀ ਏ, ਇੱਕ ਮੂੰਹ ਜਵਾਨ ਦੇਖੀ ਤੇ ਦੂਜੇ ਅੱਖਾਂ, ਕਿਉਂਕਿ ਸਾਡੇ ਅੰਦਰ ਸਭ ਤੋਂ ਵੱਧ ਜੇ ਕਿ ਮਲੀਨਤਾ ਪੈਦਾ ਕਰਦੀਆਂ ਤੇ ਸਾਡੀ ਦ੍ਰਿਸ਼ਟੀ ਪੈਦਾ ਕਰਦੀਆਂ। ਗੁਰੂ ਜੀ ਨੇ ਕਿਹਾ ਕਹੇ ਨਾਨਕ ਇਹ ਨੇਤਰ ਅੰਧ ਸੇ, ਅੰਮ੍ਰਿਤ ਦੇਖ ਕੇ ਸਤਿਗੁਰ ਮਿਲੇ ਦਿਵ ਦ੍ਰਿਸ਼ਟੋਈ ਜਦੋਂ ਸਿੱਖ ਨੇ ਪੰਜ ਬਾਣੀਆਂ ਦਾ ਨਿਤਨੇਮ ਕੀਤਾ ਗੁਰੂ ਗੋਬਿੰਦ ਸਿੰਘ ਵਿੱਚ ਵਰਤਿਆ ਇਹਦੀਆਂ ਅੱਖਾਂ ਪਾਣੀ ਨਾਲ ਭਿੱਜੀਆਂ ਸੱਚ ਜਾਣੋ ਪਾਣੀ ਨਹੀਂ ਸੀ ਅੱਖਾਂ ਵਿੱਚੋਂ ਵੀ ਅੰਮ੍ਰਿਤ ਨਿਕਲ ਆਇਆ ਸੀ ਹਰ ਅੰਮ੍ਰਿਤ ਭਿੰਨੇ ਲੋਇਨਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਫਿਰ ਸੀਸ ਵਿੱਚ ਅੰਮ੍ਰਿਤ ਪਾਇਆ ਇਹਨੂੰ ਮਿੱਠ ਨਾ ਸਮਝਿਓ ਸੀਸ ਵਿੱਚ ਪਿਆ ਹੋਇਆ ਅੰਮ੍ਰਿਤ ਗਗਨ ਦਮਾਮੇ ਵਿੱਚ ਬੂੰਦਾਂ ਗਈਆਂ ਤੇ ਜਿਹਨੂੰ ਗੁਰੂ ਨੇ ਕਿਹਾ ਸੀ ਨਾ ਕਿ ਚਿਮ ਚਿਮ ਵਰਸ ਹੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਜਿਹਨੂੰ ਬਾਬਾ ਜੀ ਨੇ ਕਿਹਾ ਸੀ ਨੌ ਦਰ ਖਾਕੇ ਵਰਜ ਰਹਾਏ ਦਸਵੇਂ ਨਿਜ ਕਰ ਵਾਸਾ ਪਾਏ ਉੱਥੇ ਅਨੰਦ ਸ਼ਬਦ ਵੱਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਹਜ਼ੂਰ ਨੇ ਅੰਮ੍ਰਿਤ ਸੰਚਾਰ ਸਿੱਖ ਵਿੱਚ ਕੀਤਾ ਫਿਰ ਜਿਹਨਾਂ ਅੰਦਰ ਅੰਮ੍ਰਿਤ ਸੰਚਾਰ ਹੋਇਆ ਉਹਨਾਂ ਨੇ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਚ ਪਾਲਿਆ ਫਿਰ ਉਹਨਾਂ ਜਿਨ੍ਹਾਂ ਪਾਲਿਆ ਅਖੀਰ ਤੇ ਸਿਰਫ 2 ਮਿੰਟ ਮੈਂ ਕੱਲ ਨੂੰ ਫਿਰ ਇਹ ਪ੍ਰਕਰਨ ਅੱਗੇ ਤੋਰਨੇ ਅਜੇ ਤਾਂ ਗੱਲ ਸਿਰਫ ਜਿੰਨੀ ਕੁ ਸੋਝੀ ਗੁਰੂ ਨੇ ਦਿੱਤੀ ਜਿਸ ਬਾਣੀ ਨਾਲ ਅੰਮ੍ਰਿਤ ਉਹੀ ਬਾਣੀ ਨਿਤਨੇਮ ਭਾਈ ਕਿਉਂ ਕਿ ਸਿੱਖ ਨੂੰ ਕਦੇ ਵੀ ਅੰਮ੍ਰਿਤ ਵੇਲੇ ਗੁਰੂ ਦਾ ਅੰਮ੍ਰਿਤ ਭੁੱਲੇ ਨਾ ਚੇਤੇ ਹੈ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਿਹੜੇ ਅੱਜ ਪੁੱਛਦੇ ਆ ਕੀ ਤਾਕਤ ਅੰਮ੍ਰਿਤ ਵਿੱਚ ਮੈਂ ਸਿਰਫ ਇੱਕ ਸਮਾਪਤੀ ਤੇ ਕਹਿਣਾ ਚਾਹੁੰਦਾ ਸਿੰਘ ਸਾਹਿਬ ਆਇਆ ਦਰਬਾਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜੇ ਕਿਸੇ ਖਿੱਤੇ ਵਿੱਚ ਸਭ ਤੋਂ ਵੱਧ ਹਰ ਸਦੀ ਵਿੱਚ ਸ਼ਹੀਦ ਵੇਖਣੇ ਹੋਣ ਤੇ ਗੁਰਮੁਖੋ ਕੇਵਲ ਦਰਬਾਰ ਸਾਹਿਬ ਏ ਜਿਹਦੀ ਪਰਿਕਰਮਾ ਚ ਹਰ ਸਦੀ ਸਿੰਘ ਸ਼ਹੀਦ ਹੋਏ ਤੇ ਚੇਤੇ ਰੱਖੋ ਆਉਣ ਵਾਲੀਆਂ ਸਦੀਆਂ ਵਿੱਚ ਵੀ ਸ਼ਹੀਦ ਹੁੰਦਾ ਰਹੇਗਾ ਇਹਦਾ ਕੋਈ ਕਾਰਨ ਇਹ ਸ਼ਰਾਬ ਸ਼ਬਦ ਨਾ ਵਰਤਣਾ ਕਿਉਂ ਕਿਉਂਕਿ ਉਹ ਸੱਚ ਦਾ ਸੋਮਾ ਹੈ ਉਸ ਦੇ ਇੱਕ ਪਾਸੇ ਬੇੜੀ ਏ ਉੱਥੇ ਉਹ ਮਹਾਂਪੁਰਖ ਬੈਠਾ ਤੇ ਕਦੀ ਬੇੜੀ ਥੱਲੇ ਬੈਠ ਕੇ ਸਿਮਰਨ ਕਰਕੇ ਦੇਖੋ ਖਾਂ ਬਾਬੇ ਬੁੱਢੇ ਦੀ ਬੇਰ ਏ ਉਹ ਭਾਈ ਸਿੱਖੋ ਰੁੱਖਾਂ ਕੋਲ ਵੀ ਤਾਕਤ ਜੇ ਰੁੱਖ ਵੀ ਦਿਨੇ ਤੇ ਰਾਤ ਆਪਣੇ ਅੰਦਰ ਦੀ ਐਨਰਜੀ ਨੂੰ ਸਮੇਟਦੇ ਨੇ ਕੱਢਦੇ ਨੇ ਕਦੀ ਬੇੜੀ ਥੱਲੇ ਬੈਠ ਕੇ ਇਮਜ ਕਰ ਕਿ ਮੈਂ ਬਾਬੇ ਬੁੱਢੇ ਕੋਲ ਬੈਠਾ ਤੂੰ ਤੇ ਸਿਮਰਨ ਕਰਕੇ ਦੇਖ ਸੱਚ ਜੇ ਮੈਂ ਗੁਰੂ ਤੇ ਭਰੋਸਾ ਕਰਕੇ ਕਹਿਣਾ ਬਾਬਾ ਬੁੱਢਾ ਬੈਠਾ ਦਿਸੇ ਸੱਚ ਕਹਿ ਮੈਂ ਕੀ ਪਤਾ ਨੀ ਮਨ ਹੈ ਤੁਹਾਡੇ ਨਾਲ ਬਹੁਤ ਕੁਛ ਸਾਂਝਾ ਕਰ ਰਿਹਾ ਹੋ ਸਕਦਾ ਕੋਈ ਕਰਮ ਕਾਂਡ ਸਮਝੇ ਖੈਰ ਤੇ ਖੇਡ ਦੂਜੀ ਬੇਰੀ ਸਾਹਮਣੇ ਖੈ ਲਾਚੀ ਬੇਰ ਇੱਕ ਬੇਰੀ ਕਹਿ ਰਹੀ ਇੱਥੇ ਬਿਰਧ ਬਾਬਾ ਬੈਠਾ ਜਿਹਨੇ ਸੇਵਾ ਕੀਤੀ ਤੇ ਦੂਜੀ ਬੇਰੀ ਕਹਿੰਦੀ ਹੈ ਮੇਰੇ ਕੋਲੋਂ ਲੰਘ ਕੇ ਜਾਈ ਮੈਂ ਉਹ ਵਾਂ ਜਿਹਦੇ ਨਾਲ ਘੋੜੇ ਬੰਨੇ ਤੇ ਉਹ ਸੂਰਮੇ ਆਏ ਜਿਨ੍ਹਾਂ ਨੇ ਇੱਥੇ ਖੋਕੇ ਪੀਣ ਵਾਲੇ ਦਾ ਸਿਰ ਲਾ ਦਿੱਤਾ ਉਹ ਲਾਚੀ ਬੇਰ ਲਾਚੀ ਬੇਰ ਹੈ ਜਿਹੜੀ ਅਸਲ ਅਰਜ਼ ਕਰਨੀ ਅੰਮ੍ਰਿਤ ਦੀ ਸ਼ਕਤੀ ਜੇ ਦੇਖਣੀ ਚਾਹੁੰਦੇ ਹਾਂ ਸਿੱਖ ਵਿੱਚ ਗੁਰੂ ਵਰਤਦਾ ਕਿਵੇਂ ਹੈ ਮੱਥੇ ਅਸੀਂ ਵੀ ਟੇਕਣੇ ਹਾਂ ਅਸੀਂ ਮੱਥਾ ਟੇਕਦੇ ਹਾਂ ਸਾਡੇ ਮੱਥੇ ਤੇ ਨਿਸ਼ਾਨ ਪੈਂਦਾ ਹੈ ਜ਼ਮੀਨ ਤੇ ਨਹੀਂ ਪੈਂਦਾ ਧਿਆਨ ਦਿਆ ਜੀ ਅਸੀਂ ਮੱਥਾ ਟੇਕਦੇ ਹਾਂ ਸਿਰਫ ਮੱਥੇ ਤੇ ਨਿਸ਼ਾਨ ਪੈਂਦੇ ਨੇ ਉਹ ਕੋਈ ਇਹੋ ਜਿਹਾ ਮੱਥਾ ਭਿੱਜ ਕੇ ਟੇਕ ਕੇ ਜ਼ਮੀਨ ਤੇ ਇਹੋ ਜਿਹਾ ਨਿਸ਼ਾਨ ਪੈ ਜਾਏ ਜਿੱਥੇ ਤੂੰ ਮੱਥਾ ਟੇਕੇ ਲੋਕ ਸਾਰਾ ਜੀਵਨ ਹੀ ਉੱਥੇ ਮੱਥਾ ਟੇਕਦੇ ਰਹੇ ਉਹ ਕੌਣ ਹੈ ਦਰਬਾਰ ਸਾਹਿਬ ਦੀ ਇੱਕ ਪਰਿਕਰਮਾ ਵਿੱਚ ਬੈਠਾ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਦੇਖਿਓ ਉਰਦੂ ਦੇ ਇੱਕ ਵਿਦਵਾਨ ਨੇ ਲਿਖਿਆ ਕਿ ਨਿਸ਼ਾਨੇ ਸਜੂਦ ਤੇਰੀ ਜ਼ਮੀਂ ਪਰ ਹੁਆ ਤੋ ਕਿਆ ਸਜੂਦ ਅਰਥ ਸਿਜਦੇ ਦਾ ਨਿਸ਼ਾਨ ਤੇ ਜ਼ਮੀਂ ਦਾ ਅਰਥ ਹੁੰਦਾ ਮੱਥਾ ਜੇ ਮੱਥੇ ਟੇਕ ਕੇ ਤੇਰੇ ਮੱਥੇ ਦੀ ਚਮੜੀ ਤੇ ਨਿਸ਼ਾਨ ਪਏ ਤੇ ਕੀ ਨਿਸ਼ਾਨੇ ਸਜੂਦ ਤੇਰੀ ਜ਼ਮੀਂ ਪਰ ਹੁਆ ਤੋ ਕਿਆ ਕੋਈ ਐਸਾ ਸਿਜਦਾ ਕਰਕੇ ਜ਼ਮੀਂ ਪਰ ਨਿਸ਼ਾਨ ਰਹੇ ਕੋਈ ਇਹੋ ਜਿਹਾ ਮੱਥਾ ਟੇਕ ਕਿ ਜ਼ਮੀਨ ਤੇ ਨਿਸ਼ਾਨ ਰਹੇ ਜੇ ਅੰਮ੍ਰਿਤ ਦੀ ਸ਼ਕਤੀ ਦੇਖਣੀ ਹੈ ਧੰਨ ਬਾਬਾ ਦੀਪ ਸਿੰਘ ਨੇ ਅੰਮ੍ਰਿਤ ਦੀ ਦਾਤ ਆਨੰਦਪੁਰ ਚੋਜੀ ਪ੍ਰੀਤਮ ਤੋਂ ਲਈ ਲੋਕ ਕਹਿੰਦੇ ਨੇ ਅੰਮ੍ਰਿਤ ਅਮਰ ਕਰਦਾ ਹੈ ਪਰ ਉਸ ਮਹਾਂਪੁਰਖ ਨੇ 50 ਸਾਲ ਦੇ ਕਰੀਬ ਅੱਜ ਵੀ ਦਮਦਮਾ ਸਾਹਿਬ ਭੋਰਾ ਸਾਹਿਬ ਕਹਿ ਤੇ ਥੱਲੇ ਭੋਰੇ ਦੇ ਲੰਘ ਕੇ ਖੂਹੇ ਜਿੱਥੇ 50 ਸਾਲ ਦੇ ਕਰੀਬ ਉਸ ਮਹਾਂਪੁਰਸ਼ ਨੇ ਬਾਣੀ ਲਿਖੀ ਸ਼ਬਦ ਕਮਾਇਆ ਜਿਸ ਵੇਲੇ ਉਹ ਤੁਰਿਆ ਉਸ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਨੇ ਕਿਹਾ ਗੁਰੂ ਰਾਮਦਾਸ ਮੈਂ ਤੇਰੇ ਘਰ ਚ ਆ ਰਿਹਾ ਪਹਿਲੀ ਗੱਲ ਮੈਂ ਇੱਕ ਪਰਣ ਕਰਨਾ ਸੁਣਿਆ ਕਿ ਮੌਤ ਦਾ ਦਿਨ ਸਭ ਦਾ ਲਿਖਿਆ ਸਵਾਸ ਸਭ ਦੇ ਲਿਖੇ ਨੇ ਅੰਮ੍ਰਿਤ ਜਿਹੜੀ ਮੌਤ ਦਾ ਭੈ ਮੁਕਾ ਦੇ ਅੰਮ੍ਰਿਤ ਜਿਹੜਾ ਮੌਤ ਦੇ ਡਰ ਤੋਂ ਉਠਾਉਂਦਾ। ਹਰ ਬਾਣੀ ਚ ਲਿਖਿਆ ਮੌਤ ਦਾ ਦਿਨ ਲਿਖਿਆ, ਸਵਾਸ ਲਿਖੇ ਨੇ, ਮੈਂ ਚੁਲਿਆ ਮੈਂ ਤੇਰੇ ਦਰ ਤੇ ਨਮਸਕਾਰ ਕਰਨ ਆ ਰਿਹਾ, ਪਰ ਮੈਂ ਤੇਰੇ ਚਰਨਾਂ ਚ ਇੱਕ ਪਰਨ ਕਰਨਾ ਚਾਹੁੰਦਾ, ਮੈਂ ਓਨੀ ਦੇਰ ਤੱਕ ਮਰਨਾ ਨੀ ਜਿੰਨੀ ਦੇਰ ਤੱਕ ਤੇਰੇ ਘਰ ਚ ਨਹੀਂ ਪਹੁੰਚਾ। ਕਿ ਮੌਤ ਨਾਲ ਟੱਕਰ ਨਹੀਂ ਤਾਂ ਹੋਰ ਕੀ ਕਹਿ। ਮਹਾਂਪੁਰਖ ਚੱਲੇ ਤੇ ਉਹਨਾਂ ਜਿਹੜੇ ਸ਼ਬਦ ਕਹੇ, ਉਹ ਸ਼ਬਦ ਇੱਕ ਸੱਜਣ ਨੇ ਬੜੇ ਸੋਹਣੇ ਪੰਜਾਬੀ ਚ ਲਿਖੇ ਨੇ, ਉਹ ਲਿਖਦੇ ਨੇ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਅੰਮ੍ਰਿਤ ਦੀ ਸ਼ਕਤੀ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਲਗਾਂਗਾ ਨਾ ਮੈਂ, ਕੜਾ ਪ੍ਰਸ਼ਾਦ ਗੁਰੂ ਘਰ ਚੜਾਉਣ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਂਗਾ। ਸੀਸ ਦਾ ਪ੍ਰਸ਼ਾਦ ਲੈ ਕੇ ਤੁਰਿਆ, ਇਤਿਹਾਸ ਕਹਿੰਦਾ ਹੈ ਕਿ ਰਸਤੇ ਚ ਟਾਕਰਾ ਹੋਇਆ ਤੇ ਇਤਿਹਾਸ ਦੇ ਸ਼ਬਦ ਨੇ ਚਲੀ ਤੇਗ ਅਤ ਬੇਗ ਸਿਉਂ ਦੂ ਕੇਰ ਬਲ ਧਾਰ, ਦੋਨਾਂ ਦੀ ਤੇਗ ਦਾ ਸਾਂਝਾ ਵਾਰ ਹੋਇਆ, ਉਤਰ ਗਏ ਸਿਰ ਦੋਹਾਂ ਕੇ ਪਰੇ ਪਰਸ ਇੱਕ ਸਾਰ, ਇੱਕ ਥਾਂ ਤੇ ਸਿਰ ਡਿੱਗੇ। ਬਸ ਜੇ ਕੋਈ ਪੁੱਛਦਾ ਨਾ ਅੰਮ੍ਰਿਤ ਦੀ ਸ਼ਕਤੀ, ਹੁਣ ਸਾਡੇ ਵਰਗੇ ਬੰਦੇ ਜਿਹੜਾ ਨੋਹ ਕੱਟਿਆ ਜਾਂ ਰਾਤ ਨੀਂਦ ਨੀ ਪੈਂਦੀ, ਅੰਜ ਜੀ ਸਿਰ ਲੈ ਗਿਆ ਬਾਬਾ ਜੀ ਨੇ ਹੱਥ ਦੇ ਦਿੱਤਾ, ਅੰਜ ਹੋ ਗਿਆ ਅੰਜ ਹੋ ਗਿਆ, ਆ ਕੋਕਰੇ ਚ ਨਾ ਉਹਦਾ ਸਿਰ ਲਾ ਦਿਓ, ਚਾਰ ਦਿਨ ਉਹ ਨੀ ਮਰਦਾ, ਟੇਢੀ ਮੇਢੀ ਜੋ ਨੇ ਉਹ। ਭਾਈ ਗੁਰਸਿੱਖੋ, ਉਹ ਉਹਵੇਂ ਜਿਹਦੇ ਅੰਦਰ ਅੰਮ੍ਰਿਤ ਹੈ, ਜਿਹਦੇ ਅੰਦਰ ਬਾਣੀ ਹੈ, ਜਿਹਦੇ ਅੰਦਰ ਗੁਰੂ ਵਰਤਦਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਣੀ ਤਾਂ ਲਿਖਦੇ ਨੇ, ਉਹਨਾਂ ਦਾ ਖੰਡਾ ਜਿਹਦੇ ਸਿਰ ਤੇ ਪੈਂਦਾ ਸੀ, ਨਾਮ ਦੀ ਤਰੰਗ ਉਹਦੇ ਤੇ ਵੀ ਅਸਰ ਕਰ ਜਾਂਦੀ ਸੀ। ਹੁਣ ਨਾਮੀ ਪੁਰਸ਼ ਇਹ ਨੇ ਅੰਮ੍ਰਿਤਧਾਰੀ, ਤੁਰੇ ਨੇ, ਸੀਸ ਲੱਥਾ, ਪਰ ਜਿਸ ਸੂਰਮੇ ਨੇ ਲਾਇਆ ਉਹਦੀਆਂ ਬਾਹਾਂ ਚ ਵੀ ਦਮ ਸੀ। ਆਖਿਰ ਟੱਕਰ ਇੱਕ ਪਾਸੇ ਜਵਾਨ, ਇੱਕ ਪਾਸੇ ਬਿਰਧ, ਦੁੱਧ ਵਰਗਾ ਚਿੱਟਾ ਦਾੜਾ ਤੇ ਮੱਗ ਦਾ ਚਿਹਰਾ, ਜਦੋਂ ਸਿਰ ਲੈ ਗਿਆ ਬਸ ਇੰਨਾ ਫਰਕ ਜੇ ਕਿ ਦੁਸ਼ਮਣ ਸਿਰ ਲਾ ਸਕਦਾ ਤੇ ਲਵਾ ਸਕਦਾ ਹੈ, ਪਰ ਬਾਬੇ ਕੋਲ ਅੰਮ੍ਰਿਤ ਦੀ ਇੰਨੀ ਸ਼ਕਤੀ ਹੈ ਕਿ ਦੁਸ਼ਮਣ ਦਾ ਸਿਰ ਲਾ ਕੇ ਆਪਣੇ ਲੱਥੇ ਹੋਏ ਨੇ ਤਲੀ ਤੇ ਚੁੱਕ ਸਕਦਾ। ਤੇ ਚੁੱਕ ਕੇ ਤੁਰੇ ਹਰਿਮੰਦਰ ਸਾਹਿਬ ਚ, ਇਹੋ ਜਿਹਾ ਮੱਥਾ ਟੇਕਿਆ। ਮੈਂ ਅਰਜ਼ ਕੀਤੀ ਅਸੀਂ ਮੱਥਾ ਟੇਕਨੇ ਆ, ਮੱਥਿਆਂ ਤੇ ਨਿਸ਼ਾਨ ਪੈਂਦੇ ਨੇ, ਉਸ ਬਾਬੇ ਨੇ ਪਰਿਕਰਮਾ ਚ ਇਹੋ ਜਿਹਾ ਮੱਥਾ ਟੇਕਿਆ ਕਿ ਪਰਿਕਰਮਾ ਵਿਚ ਇਹੋ ਜਿਹਾ ਨਿਸ਼ਾਨ ਪੈ ਗਿਆ ਕਿ ਗੁਰੂ ਰਾਮਦਾਸ ਨੂੰ ਮੱਥਾ ਟੇਕਣ ਤੋਂ ਪਹਿਲਾਂ ਸਾਰੇ ਬਾਬਾ ਦੀਪ ਸਿੰਘ ਨੂੰ ਮੱਥਾ ਟੇਕਣੇ। ਭਾਈ ਆਓ ਚੋਜੀ ਪ੍ਰੀਤਮ ਦੇ ਅੰਮ੍ਰਿਤ ਦੀ ਫਿਲਾਸਫੀ ਨੂੰ, ਸਿਧਾਂਤ ਨੂੰ ਸਮਝੀਏ। ਇਸੇ ਪ੍ਰਕਰਨ ਨੂੰ ਕੱਲ ਅੱਗੇ ਜਾਰੀ ਰੱਖਾਂਗਾ। ਮੈਂ ਟਾਈਮ ਆਪਦਾ ਜ਼ਿਆਦਾ ਲਿਆ ਜੀ, ਮੈਨੂੰ ਕਿਰਪਾ